ਕਲਗੀਧਰ ਪਾਤਸ਼ਾਹ ਜੀ ਨੇ ਨਾਹਣ ਦੇ ਰਾਜੇ ਦੀ ਬੇਨਤੀ ਪ੍ਰਵਾਨ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਚਾਲਾ ਪਾਇਆ। ਆਪਣੇ ਸਾਰੇ ਲਸ਼ਕਰ ਸਮੇਤ, ਫੌਜਾਂ ਸਮੇਤ 580 ਮਹਾਂਪੁਰਖ ਨਾਲ ਹਨ, ਹੋਰ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਨਾਲ ਨੇ। ਪਹਿਲੀ ਰਾਤ ਸ੍ਰੀ ਕੀਰਤਪੁਰ ਸਾਹਿਬ ਆ ਕੇ ਡੇਰਾ ਕੀਤਾ। ਵੱਡਿਆਂ ਸਤਿਗੁਰਾਂ ਦੇ ਪਾਵਨ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕੀਤੇ ਨੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਭੇਟ ਕੀਤੀਆਂ ਨੇ। ਰਾਤ ਇੱਥੇ ਰਹਿ ਕੇ ਅਗਲੇ ਦਿਨ ਸੁਬਾਹ ਸਵਖਤੇ ਫਿਰ ਇੱਥੋਂ ਚਾਲੇ ਪਾ ਰੋਪੜ ਆਦਿਕ ਨਗਰਾਂ ਵਿੱਚ ਹੁੰਦਿਆਂ ਪਹਾੜੀ ਇਲਾਕੇ 'ਚ ਸਤਿਗੁਰੂ ਜੀ ਆਪ ਪਹੁੰਚੇ ਨੇ। ਜਦੋਂ ਨਾਹਣ ਨਗਰ ਦੇ ਨੇੜੇ ਆ ਗਏ ਤਾਂ ਰਾਜੇ ਨਾਹਣ ਨੇ, ਮੇਦਨੀ ਪ੍ਰਕਾਸ਼ ਨੇ ਜਦੋਂ ਸੁਣਿਆ ਤਾਂ ਸਤਿਗੁਰੂ ਜੀ ਦਾ ਸਵਾਗਤ ਕਰਨ ਵਾਸਤੇ ਅੱਗੇ ਚੱਲ ਕੇ ਆਇਆ। ਬਹੁਤ ਸਾਰੀਆਂ ਭੇਟਾਵਾਂ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤੀਆਂ, ਪਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਮੇਰਿਆਂ ਮਹਿਲਾਂ ਵਿੱਚ ਚਰਨ ਪਾਓ, ਉੱਥੇ ਡੇਰਾ ਕਰੋ। ਸਤਿਗੁਰਾਂ ਦਾ ਉਤਾਰਾ ਇਹਨੇ ਆਪਣੇ ਘਰ ਦੇ ਵਿੱਚ ਨਾਹਣ ਨਗਰ, ਜੋ ਬੜੀ ਉਚਾਈ ਤੇ ਸੀ, ਪਹਾੜੀ ਦੀ ਇੱਕ ਪਹਾੜ ਦੇ ਸਿਖਰ ਉੱਤੇ ਦਾ ਇਹ ਨਗਰ ਵਸਿਆ। ਸਤਿਗੁਰੂ ਜੀ ਜਾ ਕੇ ਉੱਚੇ ਚੜ੍ਹ ਕੇ ਵੇਖਿਆ, ਬੜੇ ਪ੍ਰਸੰਨ ਹੋਏ ਗੁਰੂ ਕਲਗੀਧਰ ਜੀ, ਆਖਿਆ ਬੜਾ ਰਮਣੀਕ ਇਲਾਕਾ ਹੈ, ਬੜੀ ਸੁੰਦਰ ਧਰਤੀ ਹੈ। ਤੋ ਇੱਕ ਦਿਨ ਸਤਿਗੁਰੂ ਜੀ ਦੇ ਘਰ ਹੀ ਰਹੇ। ਅਗਲੇ ਦਿਨ ਨਾਹਣ ਦੇ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਇਸ ਦੇਸ਼ ਵਿੱਚ ਵਿਚਰ ਕੇ ਦਾ ਸੈਲ ਕਰੋ, ਨਾਲੇ ਸ਼ਿਕਾਰ ਖੇਡੋ, ਤੇ ਜਿਹੜੀ ਜਗ੍ਹਾ ਤੁਹਾਨੂੰ ਪਸੰਦ ਆਵੇ ਉੱਥੇ ਤੁਸੀਂ ਆਪਣਾ ਡੇਰਾ ਵੀ ਪਾ ਸਕਦੇ ਹੋ, ਮਹਿਲ ਵੀ ਪਾ ਸਕਦੇ ਹੋ, ਕਿਲਾ ਵੀ ਰਚ। ਕਲਗੀਧਰ ਜੀ ਨੇ ਆਖਿਆ ਜੀ ਜ਼ਰੂਰ ਵੇਖਾਂਗੇ। ਅਗਲਾ ਦਿਨ ਮੁਕਰਰ ਕੀਤਾ ਤੋ ਨਾਹਣ ਨਗਰ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਿਹੜੀ ਸਿਰਮੌਰ ਰਿਆਸਤ ਹੈ, ਉਸ ਰਿਆਸਤ ਨੂੰ ਵੇਖਣ ਵਾਸਤੇ ਚੜੇ ਨੇ, ਨਾਲੇ ਸ਼ਿਕਾਰ ਖੇਡਦੇ ਜਾ ਰਹੇ ਨੇ। ਇਹ ਸਾਰੀ ਉਹ ਧਰਤੀ ਹੈ ਜੋ ਪਾਉਂਟਾ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਨਗਰ ਹੈ, ਅਸਥਾਨ ਹੈ, ਉਹਦੇ ਆਲੇ ਦੁਆਲੇ ਦਾ ਇਲਾਕਾ। ਤੇ ਅੱਜ ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਸਾਡਾ ਧਿਆਨ ਸ੍ਰੀ ਪਾਉਂਟਾ ਸਾਹਿਬ ਦੀ ਜਿਹੜੀ ਧਰਤੀ ਹੈ ਆਲੇ ਦੁਆਲੇ ਦੀ, ਉੱਥੇ ਖਿੱਚ ਕੇ ਲੈ ਕੇ ਜਾ ਰਹੇ ਨੇ। ਬੜਾ ਰਮਣੀਕ ਸਥਾਨ ਹੈ। ਜਿਹੜੇ ਵੀ ਗੁਰਮੁਖ ਪਿਆਰੇ ਸ੍ਰੀ ਪਾਉਂਟਾ ਸਾਹਿਬ ਜਾ ਕੇ ਆਏ ਨੇ ਜਾਂ ਜਾਂਦੇ ਹਨ, ਉਹਨਾਂ ਦਾ ਮਨ ਇਹੀ ਕਰਦਾ ਕਿ ਕੁਝ ਸਮਾਂ ਇੱਥੇ ਰਿਹਾ ਜਾਏ। ਸ਼ਾਂਤੀ ਦਾ ਇਲਾਕਾ ਹੈ, ਬੜਾ ਸੁੰਦਰ ਹਰਿਆਵਲ ਹੈ। ਉਹਦਾ ਜ਼ਿਕਰ ਅੱਜ ਦੇ ਪ੍ਰਕਰਨ ਵਿੱਚ ਹੋ ਰਿਹਾ ਹੈ ਕਿ ਕਿਵੇਂ ਮਹਾਰਾਜ ਜੀ ਨੇ ਜਮਨਾ ਦੇ ਕੰਢੇ ਤੇ ਨਗਰ ਵਸਾਉਣ ਵਾਸਤੇ ਜਗ੍ਹਾ ਪਸੰਦ ਕੀਤੀ ਹੈ। ਕਲਗੀਧਰ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਬਜਿਓ ਨਗਾਰਾ ਕੂਚ ਕੋ, ਜੀਨ ਤੁਰੰਗਨ ਪਾਏ।
ਕਲਗੀਧਰ ਜੀ ਨਾਹਣ ਨਗਰ ਤੋਂ ਚੱਲ ਪਏ ਨੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਗਾਰਾ ਵੱਜਿਆ, ਕੂਚ ਦਾ ਨਗਾਰਾ ਕਹਿੰਦੇ ਨੇ, ਕੂਚ ਦਾ ਨਗਾਰਾ ਵੱਜਿਆ। ਸਾਰਿਆਂ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪਾ ਕੇ ਕਾਠੀਆਂ ਕੱਸ ਲਈਆਂ ਹਨ।
ਪਾਇਓ ਤਿਆਰ ਡੇਰਾ ਸਕਲ, ਉਤ ਨਾਹਣ ਪਤਰਾਏ।
ਸਤਿਗੁਰਾਂ ਦੀਆਂ ਸਾਰੀਆਂ ਫੌਜਾਂ ਤਿਆਰ ਹੋ ਗਈਆਂ ਚੱਲਣ ਵਾਸਤੇ। ਉਧਰ ਨਾਹਣ ਦਾ ਰਾਜਾ ਜਿਹੜਾ ਸਤਿਗੁਰਾਂ ਦੇ ਨਾਲ ਜਾਣਾ ਚਾਹੁੰਦਾ, ਮਹਾਰਾਜ ਜੀ ਦੇ ਨਾਲ ਵਿਚਰਨਾ ਚਾਹੁੰਦਾ, ਆਪਣਾ ਇਲਾਕਾ ਵਿਖਾਣਾ ਚਾਹੁੰਦਾ, ਨਾਹਣ ਦਾ ਰਾਜਾ ਰਾਜਾ ਮੇਦਨੀ ਪ੍ਰਕਾਸ਼, ਇਹਨੇ ਵੀ ਤਿਆਰੀ ਕਰ ਲਈ ਹੈ। ਇਹਨੇ ਵੀ ਆਪਣੇ ਸੂਰਮੇ ਆਪਣੇ ਵਜ਼ੀਰਾਂ ਨੂੰ ਨਾਲ ਲੈ ਲਿਆ ਹੈ।
ਕਬਿਤ ਖੇਲ ਬੇ ਅਖੇਰ ਕੋ ਸਮਾਜ ਰਾਜ ਲੀਨ ਬਾਜ।
ਸਤਿਗੁਰੂ ਜੀ ਨੇ ਸ਼ਿਕਾਰ ਖੇਡਣ ਵਾਸਤੇ ਜਿਤਨਾ ਸਾਗ ਸਮਾਜ ਚਾਹੀਦਾ ਲੈ ਲਿਆ। ਰਾਜੇ ਮੇਦਨੀ ਪ੍ਰਕਾਸ਼ ਨੇ ਵੀ ਸ਼ਿਕਾਰ ਖੇਡਣ ਵਾਸਤੇ ਜੋ ਸਮਾਜ ਚਾਹੀਦਾ ਲੈ ਲਿਆ, ਬਾਜ ਲੈ ਲਏ ਨੇ ਜਿਹੜੇ ਪੰਛੀਆਂ ਦਾ ਸ਼ਿਕਾਰ ਖੇਡਦੇ ਹਨ।
ਬਾਜ ਪੈ ਅਰੂੜ ਹੋਏ ਗੁਰੂ ਕੇ ਤੀਰ ਆਇਓ ਹੈ।
ਘੋੜੇ ਤੇ ਸਵਾਰ ਹੋ ਕੇ ਬਾਜ ਪੈ ਅਰੂੜ ਹੋਵੇ, ਬਾਜ ਨਾਮ ਘੋੜੇ ਦਾ ਵੀ ਹੈ, ਘੋੜੇ ਤੇ ਸਵਾਰ ਹੋ ਕੇ ਇਹ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਹੈ।
ਕੀਨ ਪਦ ਬੰਦਨਾ ਆਨੰਦ ਵੈ ਮੁਕਤ ਜਾਨ।
ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਆ ਰਾਜੇ ਮੇਦਨੀ ਪ੍ਰਕਾਸ਼ ਨੇ। ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕਰਕੇ आनंदत होया है।
चढ़े प्रभ बाहकार तुंद को चलायो है।
महाराज जी नु मुक्ति दाता जान के मत्था टेकया नमस्कार कीती है। कलगीधर जी भी उस वक्त फिर घोड़े ते सवार होए ने। अपना तेज चंचल ते बली ते बलवान घोड़ा महाराज जी ने छेड़िया है।
बाजत नगारे गेर पारे पारे नादत वै।
और नगारे अगे सतगुरु सचे पातशाह जी महाराज जी दे बजदे जा रहे ने। और जिना नगारियां दी आवाज नू सुन के आ जेड़े वड्डे वड्डे पहाड़ ने, पहाड़ भी एक बेरी थर हर कंबदे ने, उना दे विच्चों भी आवाज गूंजदी है।
गानन पदारे गान पादप सोहायो है।
नाहन तो थले उतर के सतगुरु जी जंगल दा इलाका सी, तो जंगल दे इलाके विच सतगुरु सचे पातशाह जी महाराज जी उतरे ने। दूर तक दरखत ही दरखत, दरख्तां दियां पंगतां, दरख्तां दियां कतारां ही कतारां, संगने दरख्त नजर आंदे हन, बड़े सुंदर लगते हैं।
मृग को प्रहार है, चोर तुपक प्रहार है कई।
और उस वक्त जंगल दे विच जदों घोड़े दौड़दे ने एकदम शोर बचदा ते डर के हिरन दौड़दे ने, ते अनेका जंगल दे जड़े हिरन ने मृग ने उना मृगा दा उना हिरना दा शिकार खेड़िया जांदा है। दूरों बंदूक दी गोली दाग के उना कई हिरना नू मारिया, सूरमिया बहादरा ने शिकार खेड़िया है।
गुरु बाण मारे नहीं को जान पायो है।
जेनू सतगुरु जी ने अपना तीर मारिया ना, जेडे मृग नू जेडे हिरन नू जेडे बारा सिंगे नू जा किसे भी जानवर नू महाराज जी दा तीर लगा, ओ मुड़ के ज्यूंदा दौड़ नहीं सकया। जेनू महाराज जी दा तीर लगा ओ जिउंदा नहीं जा सकया, दौड़ नहीं सकया।
गिरवर तरे तरे त्रोवर तरा तर।
और पहाड़ां दे थले थले गिरवर तरे तरे त्रोवर तरा तर, दरख्तां दे जड़े पहाड़ ने उना पहाड़ां दे थले बहुत सारे त्रोवर ब्रिछ बोड़ पिपल आदक ए जड़े हन नजर आ रहे ने।
बाट यार पीपर बारन बार जाल है।
हाँ, बाट नाम है बोड़ दा ते पीपर नाम पिपल दा, जेड़े बड़े रंग रंग दे जिन्हां दे पत्ते ने ते बड़े श्रेष्ठ रंग दे ने ए बोड़ पिपल। होर कई दरख्त बड़े बड़े पहाड़ां दे थले नजर आ रहे हन।
हरड़ बहेड़े खरे आमरे उचेरे पीन।
खालसा जी फिर हरड़ां दे दरख्त, हरड़ बड़ी हुंदी है पौंटा साहब दे इलाके च, हरड़ां दे दरख्त ने बहेड़े आवले बड़े बड़े उच्चे दरख्त आवलिया दे खड़े बड़े मजबूत हन।
स्यंदन बडेरे पैक नेरे कृत माल।
और बहुत सारे जिन्हां नू अंबल तास भी कहंदे ने, कृत माल दा मतलब अंबल तास, एदा बड़े बड़े वड्डे अंबल तास तनीख दा ब्रिछ ओ दूर दूर तक नजर आंदे ने, खड़े हुए दिसदे हन।
कदर खदर गन कदली कटर जंबू।
कदर ए चिट्टी खैर दा दरखत है, खदर ए कला खैर दा इनू दरख्त कहंदे ने, कदली नाम केले दे दरख्त खड़े ने, कटर कटहर दे दरख्त खड़े ने, जंबू जामणुआ दे दरख्त खड़े हुए हन।
सिंस पाकंदंब सो मधुक कच नाल।
फिर सिंसपा टालियां खड़िया हुई ने, टालियां दे नाल फिर कदंब दे दरख्त खड़े हुए हन। मधुक मधुक नाम महुए दा है, महुए दे कई दरख्त जेड़े ने ओ खड़े हुए ने, ते कचनाल खड़ी हुई है।
उगे सो एक नाल है उदालत रसाल है।
नाल नाल उगे हुए ने, भाव एक नाल दा मतलब है नाल नाल खड़े हुए ने, बड़े सुंदर। उदालक नाम लसूड़िया दा है, ते लसूड़िया दे जिन्हां नू उदाल भी कह देंदे ने, ते लसूड़िया दे दरख्त लगे हुए बड़े सुंदर हन।
सारल दी साल है कनेरे फूल माल है।
साल नाम अंब दे दरख्तां दा है, अंब बड़े खड़े ने, ते बड़े सिद्धे प्रतिकाष्ट नामे ब्रिछ जेड़े हन चीड़ दे जिन्हां नू कहंदे ने, जिन्हां विचों बरोजा आदक निकलदा है, ओ दी साल नू कह देंदे ने, ओ लम्मे लम्मे दरख्त हन चील दे, कनेरे फूल खड़े हुए हन।
फले फल फूलन सो चुके चप चूलन सो।
सारे दरख्त फलां दे नाल ते फूलां दे नाल, फलां ते फूलां दे नाल सारे भरे हुए ने, ਔਰ ਸਾਰੇ ਦਰਖਤ ਝੁਕੇ ਹੋਏ ਨੇ, ਜਿਨ੍ਹਾਂ ਨੂੰ ਫਲ ਲੱਗੇ ਹੋਏ ਨੇ ਉਹ ਦਰਖਤਾਂ ਦੀਆਂ ਟਹਿਣੀਆਂ ਥੱਲੇ ਨੂੰ ਝੁਕੀਆਂ ਹੋਈਆਂ ਝੂਲਦੀਆਂ ਹਨ।
ਗਾਡੇ ਪੀਨ ਮੂਲਨ ਸੁਖਰੇ ਇੱਕ ਸਾਲ ਹੈ।
ਉਹਨਾਂ ਦੀਆਂ ਜਿਹੜੀਆਂ ਜੜਾਂ ਹਨ ਮੂਲ, ਉਹ ਬੜੇ ਮਜ਼ਬੂਤ ਨੇ, ਜੜਾਂ ਬੜੀਆਂ ਪੱਕੀਆਂ ਡੂੰਘੀਆਂ ਲੱਗੀਆਂ ਹੋਈਆਂ, ਇੱਕ ਸਾਰ ਕਤਾਰ ਦੇ ਵਿੱਚ ਲੱਗੇ ਹੋਏ ਨੇ ਸਾਰੇ ਦਰਖਤ।
ਪਾਤਨ ਨਿਪਾਤ ਹੈ, ਅਨੇਕ ਪਾਤ ਜਾਤ ਹੈ।
ਅਨੇਕਾਂ ਪ੍ਰਕਾਰ ਦੇ ਪੱਤੇ ਨਿਪਾਤ ਵਿੱਚੋਂ ਨਿਕਲ ਰਹੇ ਨੇ, ਅਨੇਕ ਪ੍ਰਕਾਰ ਦੀਆਂ ਜਾਤੀਆਂ ਦੇ ਪੱਤੇ, ਵੱਖੋ ਵੱਖਰੇ ਰੰਗਾਂ ਦੇ ਪੱਤੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ, ਦਿਸਦੇ ਹਨ, ਪੱਤੇ ਡਿੱਗਦੇ ਹਨ ਅਨੇਕਾਂ ਜਾਤਾਂ ਦੇ ਪਾਤਾਂ ਦੇ ਹਨ।
ਦਿਪਤ ਬਹੁ ਪਾਤ ਹੈ, ਸੋ ਆਰੂ ਤੇ ਅਨਾਰ ਹੈ।
ਔਰ ਬਹੁ ਪ੍ਰਕਾਰ ਦੇ ਪੱਤੇ ਥੱਲੇ ਡਿੱਗੇ ਹੋਏ ਚਮਕਦੇ ਨੇ, ਆੜੂ ਤੇ ਅਨਾਰ ਦੇ ਵੀ ਕਈ ਦਰਖਤ ਹਨ।
ਬਾਤ ਪੋਤ ਤਿੰਦਕ ਸਪਤ ਦਲ ਸਿੰਦਕ ਹੈ।
ਬਾਤ ਪੋਤ ਛਿਛਰੇ ਨੂੰ ਕਹਿ ਦਿੰਦੇ ਨੇ, ਜਿਹਨੂੰ ਪਲਾਸ ਵੀ ਕਹਿ ਦਿੰਦੇ ਨੇ, ਪਲਾਸ ਦੇ ਦਰਖਤ ਬੜੇ ਲੱਗੇ ਹੋਏ ਨੇ। ਇਸੇ ਤਰ੍ਹਾਂ ਆਂਬੂਨਸ ਦੀ ਇੱਕ ਕਿਸਮ ਹੁੰਦੀ ਹੈ ਪੇੜ, ਪੀਲਕ ਜਿਹਨੂੰ ਪੀਲਕ ਵੀ ਕਹਿ ਦਿੰਦੇ ਨੇ, ਉਹ ਵੀ ਲੱਗੇ ਹੋਏ ਹਨ।
ਇੰਗੂ ਦੀ ਉਦਾਲਕ ਤਿਲਕ ਦੇਵਦਾਰ ਹੈ।
ਔਰ ਬਹੁਤ ਸਾਰੇ ਹਿੰਗੋਟੇ ਨਾਮੇ ਬ੍ਰਿਛ, ਤਾਪਸ ਤਰੂ, ਏਦਾਂ ਬਹੁਤ ਸਾਰੇ ਹੋਰ ਵੀ ਅਨੇਕਾਂ ਦਰਖਤ ਜਿਹੜੇ ਹਨ ਉਦਾਲਕ ਆਦਿਕ ਦੇ ਉਹ ਲੱਗੇ ਹੋਏ ਹਨ।
ਵਧੇ ਸਮੂਹ ਡਾਰ ਹੈ, ਅਧਿਕ ਵਿਸਤਾਰ ਹੈ।
ਇਹਨਾਂ ਦੀਆਂ ਡਾਲੀਆਂ ਵਧੀਆਂ ਹੋਈਆਂ ਨੇ, ਜਿਹੜੀਆਂ ਡਾਲਾਂ ਨੇ ਬੜੀਆਂ ਬੜੀਆਂ ਲੰਮੀਆਂ ਵਧੀਆਂ ਹੋਈਆਂ, ਤੇ ਬੜਾ ਵੱਡਾ ਭਾਰੀ ਇਹਨਾਂ ਦਾ ਵਿਸਥਾਰ ਹੈ।
ਬਹੇ ਸੋ ਬਹੁ ਬਾਰ ਹੈ, ਵਿਸਾਲ ਗੁਲਜ਼ਾਰ ਹੈ।
ਔਰ ਬਹੁਤ ਸਾਰੇ ਦੇਵ ਦਿਆਰ, ਦੇਵ ਦਿਆਰ ਦਾ ਮਤਲਬ ਦਿਆਰ ਦੀ ਲੱਕੜ ਜਿਹਨੂੰ ਕਹਿ ਦਿੰਦੇ ਨੇ, ਉਹਦੇ ਦਰਖਤ ਬੜੇ ਖੜੇ ਨੇ, ਬੜਾ ਵਿਸਥਾਰ ਹੈ ਇਹਨਾਂ ਦਾ, ਹਵਾ ਚੱਲਦੀ ਹੈ, ਬਹੇ ਸੋ ਬਾਰ ਹੈ, ਬਹੁਤ ਤੇਜ਼ੀ ਨਾਲ ਹਵਾ ਚੱਲਦੀ ਹੈ, ਤੇ ਬੜਾ ਵਿਸ਼ਾਲ ਗੁਲਜ਼ਾਰ ਖਿੜਿਆ ਹੋਇਆ ਨਜ਼ਰ ਆਉਂਦਾ ਦਿਸਦਾ ਹੈ।
ਸਵਈਆ ਕੋਰਨ ਕੇ ਮੁਖ ਚੈ ਮੁਕਲੇ।
ਔਰ ਇਸ ਪ੍ਰਕਾਰ ਨਾਲ ਬਹੁਤ ਸਾਰੀਆਂ ਕੋਰਾਂ ਦੇ ਮੁਖ ਖਿੜੇ ਹੋਏ ਬੜੇ ਸੁੰਦਰ ਨਜ਼ਰ ਆ ਰਹੇ ਹਨ।
ਬਿਕਸੇ ਰੰਗ ਫੂਲਨ ਕੋਰਨ ਕੇ।
ਬਹੁਤ ਸਾਰੇ ਰੰਗਾਂ ਦੇ ਫੁੱਲ ਖਿੜੇ ਹੋਏ ਨੇ, ਖਿੜੇ ਹੋਏ ਫੁੱਲਾਂ ਦੀਆਂ ਕੋਰਾਂ ਪੱਤੀਆਂ ਨਜ਼ਰ ਆਉਂਦੀਆਂ ਹਨ।
ਕੋਰਨ ਕੇ ਤਰ ਤਾਰ ਰਾਜਤ।
ਬਹੁਤ ਸਾਰੀਆਂ ਕੋਰਾਂ ਨੂੰ ਧਾਰਨ ਕਰਨ ਵਾਲੇ ਉਹ ਦਰਖਤ ਰਾਜਤ ਸੋਭਨੀਕ ਹੋ ਰਹੇ ਨੇ, ਸੁੰਦਰ ਲੱਗ ਰਹੇ ਨੇ।
ਬਾਜਤ ਪਾਤ ਪਤੋਰਨ ਕੇ।
ਹਵਾ ਚੱਲਦੀ ਹੈ ਤੇ ਪੱਤੇ ਆਪਸ ਵਿੱਚ ਖੜਕਦੇ ਨੇ, ਤੇ ਖੜਕਣ ਸਮੇਂ ਉਹਨਾਂ ਦੇ ਵਿੱਚੋਂ ਵੀ ਇੱਕ ਨਾਦ ਪੈਦਾ ਹੋ ਰਿਹਾ ਹੈ, ਆਵਾਜ਼ ਪੈਦਾ ਹੋ ਰਹੀ ਹੈ।
ਤੋਰਨ ਕੇ ਨੈ ਦਾਇ ਬੜੇ।
ਬੜੇ ਬੜੇ ਵੱਡੇ ਦਰਖਤ ਵੀ ਨੇ, ਕਈ ਦਰਖਤਾਂ ਦੇ ਉੱਤੇ ਉੱਚੇ ਸਿਖਰ ਦੇ ਉੱਤੇ ਫਲ ਲੱਗੇ ਹੋਏ ਨੇ, ਜਿਨ੍ਹਾਂ ਤੱਕ ਹੱਥ ਨਹੀਂ ਪਹੁੰਚਦਾ ਤੇ ਤੋੜਨੇ ਵੀ ਔਖੇ ਨੇ, ਪਹਾੜਾਂ ਤੇ ਲੱਗੇ ਹੋਏ ਨੇ।
ਫਲ ਬੂਟ ਵਿਸਾਲ ਬਿਜੋਰਨ ਕੇ।
ਸਾਰੇ ਬਿਜੋਰ ਆਦਿਕ ਜਿਹੜੀਆਂ ਦਾਖਾਂ ਆਦਿਕ ਨੇ, ਉਹਨਾਂ ਦੇ ਵੀ ਬੂਟੇ ਲੱਗੇ ਹੋਏ ਵਿਸ਼ਾਲ ਨਜ਼ਰ ਆਉਂਦੇ ਹਨ।
ਜੋਰਨ ਕੇ ਸਿਖਰੇ ਜਨ ਗੁੰਦਤ।
ਕਹਿੰਦੇ ਬਹੁਤ ਸਾਰੇ ਜੋੜੇ, ਜਿਹੜੇ ਪੰਛੀਆਂ ਦੇ ਜੋੜੇ ਨੇ, ਉਹ ਜੰਗਲ ਦੇ ਵਿੱਚ ਅਨੇਕ ਪ੍ਰਕਾਰ ਦੇ ਦਰਖਤਾਂ ਦੇ ਸਿਖਰਾਂ ਦੇ ਉੱਤੇ ਬੈਠੇ ਹਨ।
ਵਾਯੂ ਕੇ ਬੇਗ ਆਕੋਰਨ ਕੇ।
ਹਵਾ ਦੇ ਵੇਗ ਦੇ ਨਾਲ ਉਹ ਵੀ ਆਨੰਦਿਤ ਹੋ ਰਹੇ ਨੇ, ਉੱਡਦੇ ਨੇ, ਤੇ ਹਵਾ ਦੇ ਵੇਗ ਦੇ ਨਾਲ ਉੱਡਦੇ ਹੋਏ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਜਾ ਬੈਠਦੇ ਨੇ। ਏਦਾਂ ਦਾ ਬੜਾ ਰਮਣੀਕ ਸੋਹਣਾ ਮਾਹੌਲ ਬਣਿਆ ਹੋਇਆ।
ਚਿੱਤਰ ਪਦਾ ਛੰਦ ਮੋਰ ਵਿਸਾਲ ਅਨੇਕ ਬੇਹੰਗ।
ਅਨੇਕਾਂ ਮੋਰ, ਵੱਡੇ ਵੱਡੇ ਮੋਰ ਤੇ ਹੋਰ ਵੀ ਅਨੇਕਾਂ ਪ੍ਰਕਾਰ ਦੇ ਪੰਛੀ ਹਨ।
ਕਬੂਤਰ ਕੋਕਿਲ ਕੀਰ ਅਗੋਰ।
ਕਬੂਤਰ, ਕੋਇਲਾਂ ਤੇ ਕੀਰ ਆਦਿਕ ਬੜੀ ਸੁੰਦਰ ਆਵਾਜ਼ ਦੇ ਵਿੱਚ ਬੋਲਦੇ ਹਨ।
ਕੋਰਨ ਤੇ ਕੰਨ ਬੋਲ ਉੱਠੇ ਪਿਕ।
ਬਹੁਤ ਸਾਰੇ ਘੋੜਿਆਂ ਦੇ ਪੈਰਾਂ ਦੀ ਆਵਾਜ਼ ਦੇ ਨਾਲ ਕਈ ਪੰਛੀ ਬੋਲ ਉੱਠੇ ਹਨ।
ਯਾਤਰਿਕ ਉਹ ਚਕਵਾਵਨ ਸ਼ੋਰ।
ਯਾਤਰਿਕ ਬਬੀਹੇ ਤੇ ਜਿਹੜੇ ਚਕਵੇ ਆਦਿਕ ਨੇ, ਉਹਨਾਂ ਦਾ ਵੀ ਸ਼ੋਰ ਸੁਣਿਆ ਜਾ ਰਿਹਾ, ਉਹ ਵੀ ਬੋਲ ਰਹੇ ਹਨ।
ਸੋਰ ਸੋਰੈ ਸੇਵਤ ਕਾਨਨ ਕੋ ਨਿਤ।
ਚਕਵੇ ਚਕਵੀਆਂ ਆਦਿਕ ਜੋੜੇ ਨੇ ਪੰਛੀਆਂ ਦੇ, ਹਰ ਵੇਲੇ ਜੰਗਲ ਚ ਹੀ ਰਹਿੰਦੇ ਨੇ, ਜੰਗਲ ਨੂੰ ਹੀ ਸੇਵਦੇ ਨੇ।
ਦੰਪਤ ਕੀ ਮਿਲ ਕੈ ਬਰ ਜੋਰ।
ਔਰ ਏਦਾਂ ਦੋਹਾਂ ਦੋਹਾਂ ਨਰ ਮਾਦਾ ਪੰਛੀ ਜਿਹੜੇ ਨੇ, ਇਹਨਾਂ ਦੇ ਜੋੜੇ ਮਿਲ ਮਿਲ ਕੇ ਦਰਖਤਾਂ ਦੇ ਥੱਲੇ ਤੇ ਦਰਖਤਾਂ ਦੇ ਉੱਤੇ ਰਹਿ ਰਹੇ ਨੇ।
ਜੋਰ ਕਰੇ ਰਵ ਕੂੰਜਤ ਹੈ,
ਬਹੁਤ ਜੋਰ ਦੇ ਨਾਲ ਕੂੰਜਦੇ ਨੇ, ਉੱਚੀ ਆਵਾਜ਼ ਵਿੱਚ ਬੋਲਦੇ ਨੇ ਜਦੋਂ ਸੂਰਜ ਚੜ੍ਹਦਾ ਹੈ।
ਰੁਚ ਪੂਜਤ ਹੈ ਬੈਠਤ ਹੈ ਪਰ ਮੋਰ,
ਉੱਚੀ ਆਵਾਜ਼ ਕਰਕੇ ਕੂੰਜਦੇ ਨੇ, ਰੁਚੀ ਨਾਲ ਪੂਰਨ ਹੋ ਰਹੀ ਹੈ ਇਹਨਾਂ ਸਾਰਿਆਂ ਦੀ ਧੁਨ।
ਦਾਇਕ ਜੇ ਸੁਖ ਸੁੰਦਰ ਹੈ ਮੁਖ,
ਕਹਿੰਦੇ ਜਿਨ੍ਹਾਂ ਦੇ ਮੁਖ ਬੜੇ ਸੁੰਦਰ ਨੇ, ਔਰ ਇਹ ਬੜਾ ਸੁਖਦਾਇਕ ਉਹਨਾਂ ਨੂੰ ਆਨੰਦ ਇੱਥੇ ਪ੍ਰਾਪਤ ਹੋ ਰਿਹਾ।
ਹੀਨ ਰਹੇ ਦੁੱਖ ਤੇ ਹਰ ਖਾਇਕ,
ਪੰਛੀ ਨੇ ਸਾਰੇ ਬੜੀ ਖੁਸ਼ੀ ਦੇ ਨਾਲ ਬੜੇ ਆਨੰਦ ਦੇ ਨਾਲ ਇਹੋ ਜਿਹੇ ਦਰਖਤਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ ਬੜੇ ਫਲਦਾਰ ਸੁੰਦਰ ਦਰਖਤ, ਜਿਵੇਂ ਉੱਪਰ ਪਹਿਲਾਂ ਦੱਸ ਆਏ ਨੇ, ਇਹਨਾਂ ਦਰਖਤਾਂ ਦੇ ਉੱਤੇ ਰਹਿੰਦਿਆਂ ਹੋਇਆਂ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੀ ਨਹੀਂ ਹੈ, ਖਾਣ ਵਾਸਤੇ ਵਧੀਆ ਵਧੀਆ ਫਲ ਇਹਨਾਂ ਨੂੰ ਪ੍ਰਾਪਤ ਹੋ ਰਹੇ ਨੇ।
ਖਾਏ ਸਦਾ ਮਨ ਭਾਵਤ ਜੇ ਫਲ,
ਮਨ ਭਾਉਂਦੇ ਫਲ ਜਿਹੜੇ ਇਹਨਾਂ ਨੂੰ ਚਾਹੀਦੇ ਨੇ ਉਹ ਪ੍ਰਾਪਤ ਹੋ ਰਹੇ ਨੇ।
ਹੋਰ ਗੁੰਜਾਰਤ ਅਕੁਲਾਏ,
ਜਿਹੜੇ ਫੁੱਲ ਲੱਗੇ ਹੋਏ ਨੇ ਦਰਖਤਾਂ ਤੇ ਖਾਲਸਾ ਜੀ, ਉਹਨਾਂ ਫੁੱਲਾਂ ਦੇ ਉੱਤੇ ਭੌਰੇ ਗੁੰਜਾਰਦੇ ਨੇ, ਭੌਰੇ ਜਿਹੜੇ ਨੇ ਉਹ ਕਲਾ ਕੇ ਬੇਬਲ ਹੋਏ ਰਸ ਲੈਣ ਵਾਸਤੇ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਮੰਡਰਾ ਰਹੇ ਹਨ।
ਲਾਇਕ ਜੇ ਮਨ ਪ੍ਰੇਮ ਤਰੇ,
ਉਸ ਵਕਤ ਸਾਰਿਆਂ ਦੇ ਮਨ ਵਿੱਚ ਬੜਾ ਭਾਰੀ ਪ੍ਰੇਮ ਹੈ, ਔਰ ਆਪਣੇ ਮਨ ਦੇ ਵਿੱਚ ਪ੍ਰੇਮ ਧਾਰਨ ਕਰਕੇ ਨਾ ਜੰਗਲਾਂ ਵਿੱਚ ਵਿਚਰਦੇ ਹਨ।
ਮਨ ਪੀਣ ਪਏ ਤਨ ਜੇ ਬਿਰਧਾਏ,
ਉਹਨਾਂ ਦੇ ਮਨ ਵੀ ਪੀਣ ਨੇ ਤੇ ਸਰੀਰ ਵੀ ਉਹਨਾਂ ਦੇ ਬੜੇ ਵਧੇ ਹੋਏ, ਬੜੇ ਬਲਵਾਨ ਨੇ, ਪੰਛੀ ਵੀ ਜਿਹੜੇ ਨੇ ਉਹ ਤਰੋ ਤਾਜ਼ਾ ਨਜ਼ਰ ਆਉਂਦੇ ਹਨ।
ਤਾਏ ਕਾ ਮ੍ਰਿਗ ਮਾਲ ਫਿਰੇ,
ਕਿਤੇ ਵੇਖਣ ਵਿੱਚ ਨਜ਼ਰ ਆਉਂਦਾ ਵੀ 15-15 20-20 50-50 ਹਿਰਨ ਇਕੱਠੇ ਹੀ ਦੌੜਦੇ ਨੇ, ਇਕੱਠੀ ਮਾਲ ਬਣਾ ਕੇ ਨਾ ਮਿਰਗਾਂ ਦੀ ਮਾਲਾ ਇਕੱਠਿਆਂ ਦੀ ਦੌੜਦੀ ਦਿਸਦੀ ਹੈ।
ਗ੍ਰਿਜ ਰੋਜ ਚੰਖਾਰਨ ਕੇ ਸਮੁਦਾਏ,
ਨੀਲ ਗਊਆਂ ਜਿਨ੍ਹਾਂ ਨੂੰ ਰੋਜ ਕਹਿੰਦੇ ਨੇ ਉਹ ਬੜੇ ਫਿਰਦੇ ਨੇ। ਚੰਖਾਰ ਕਹਿੰਦੇ ਨੇ ਖਾਲਸਾ ਜੀ 12 ਸਿੰਘੇ ਨੂੰ, 12 ਸਿੰਘੇ ਜਿਹੜੇ ਨੇ ਉਹ ਬੜੇ ਵਿਚਰਦੇ ਨੇ, ਸਮੁਦਾਇਆਂ ਦੇ ਸਮੁਦਾਏ ਇਹਨਾਂ ਦੇ ਵਿਚਰਦੇ ਨੇ।
ਕੇਹਰ ਪਾਲਕ ਡੋਲਤ ਹੈ ਗਜ,
ਔਰ ਬਹੁਤ ਸਾਰੇ ਸ਼ੇਰ ਉਹ ਵੀ ਪੌਂਟਾ ਸਾਹਿਬ ਦੇ ਨਾਲ ਜੰਗਲਾਂ ਦੇ ਵਿੱਚ ਵਿਚਰਦੇ ਨੇ, ਤੇ ਜੰਗਲਾਂ ਦੇ ਵਿੱਚ ਉਹ ਵੀ ਭਾਲਕ ਵੱਡੇ ਵੱਡੇ ਜਿਹੜੇ ਰਿੱਛ ਆਦਿਕ ਨੇ ਉਹ ਵੀ ਡੋਲਦੇ ਹਨ।
ਗਜ ਬੋਲਤ ਹੈ ਕਰਨੀ ਅਵਲੋਕ,
ਹਾਥੀ ਜਿਹੜੇ ਨੇ ਉਹ ਵੀ ਉਹਨਾਂ ਦੀ ਕਰਨੀ ਨੂੰ ਵੇਖ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਦਹਾੜਦੇ ਹਨ।
ਇੰਗਦ ਦੀਰਗ ਸੂਕਰ ਤਾਰਤ,
ਲੰਬੀਆਂ ਲੰਬੀਆਂ ਹੁੱਡਾਂ ਵਾਲੇ ਸ਼ਿਕਾਰੀ ਜਿਹੜੇ ਜੰਗਲੀ ਸੂਰ ਨੇ, ਜਿਨ੍ਹਾਂ ਦੀਆਂ ਹੁੱਡਾਂ ਬੜੀਆਂ ਲੰਮੀਆਂ ਨੇ, ਇੰਗਦ ਦੀਰਗ ਲੰਮੀਆਂ ਹੁੱਡਾਂ ਵਾਲੇ ਜਿਹੜੇ ਸੂਕਰ ਸੂਰ ਨੇ ਉਹ ਬੜੇ ਫਿਰਦੇ ਨੇ ਜੰਗਲ ਦੇ ਵਿੱਚ।
ਬ੍ਰਿੰਦ ਸੱਸੇ ਸੋ ਬਸੇ ਕਰ ਓਕ,
ਬਹੁਤ ਸਾਰੇ ਸਹੇ ਜਿਨ੍ਹਾਂ ਨੇ ਮਿੱਟੀ ਵਿੱਚ ਆਪਣੇ ਘਰ ਬਣਾਏ, ਮਿੱਟੀ ਨੂੰ ਖੋਦ ਕੇ ਧਰਤੀ ਦੇ ਵਿੱਚ ਟੋਏ ਕੱਢ ਕੇ ਉਹਨਾਂ ਵਿੱਚ ਆਪਣੇ ਘਰ ਬਣਾਏ ਹੋਏ, ਸਹੇ ਬੜੇ ਵਸਦੇ ਨੇ, ਖਰਗੋਸ਼ ਬੜੇ ਨੇ।
ਸ਼੍ਰਿੰਗ ਉਤੰਗ ਚੰਖਾਰਨ ਕੇ,
ਚੰਖਾਰ ਨੇ 12 ਸਿੰਘ, ਉਹਨਾਂ ਦੇ ਸਿਰਾਂ ਉੱਤੇ ਵੱਡੇ ਵੱਡੇ ਸਿੰਘ ਨੇ, ਉੱਚੇ ਉੱਚੇ ਸਿੰਘ ਕਹਿੰਦੇ ਨਜ਼ਰ ਆਉਂਦੇ ਨੇ, ਦਿਸਦੇ ਨੇ।
ਪਲ ਪੀਣ ਫਿਰੇ ਕਿਤੋਂ ਨੈ ਰੋਕ,
ਉਹਨਾਂ ਦੇ ਸਰੀਰਾਂ ਵਿੱਚ ਵੀ ਬੜਾ ਭਾਰੀ ਬਲ ਭਰਿਆ ਹੋਇਆ, ਉਹਨਾਂ ਨੂੰ ਵੀ ਕਿਤੇ ਕੋਈ ਰੋਕ ਟੋਕ ਨਹੀਂ ਹੈ, ਉਹ ਵੀ ਆਪਣੀ ਮਰਜ਼ੀ ਨਾਲ ਸਵੈ ਇੱਛਾ ਦੇ ਨਾਲ ਫਿਰਦੇ ਹਨ।
ਤਿੱਤਰ ਆਰਨ ਚੂੜ ਬਟੇਰਨ,
ਫਿਰ ਤਿੱਤਰ ਆਰਨ ਚੂੜ ਜਿਹੜੇ ਜੰਗਲੀ ਕੁੱਕੜ ਹਨ, ਤੇ ਇਹਨਾਂ ਤੋਂ ਇਲਾਵਾ ਜਿਹੜੇ ਬਟੇਰੇ ਆਦਿਕ ਹਨ।
ਜਾਏ ਸਕੇ ਨਾ ਜਾਂ ਬੋਲੋ,
ਤਿੱਤਰ ਜੰਗਲੀ ਕੁੱਕੜ ਜਾਂ ਬਟੇਰੇ ਇਹ ਜੰਗਲ ਵਿੱਚ ਉੱਥੇ ਜਾ ਕੇ ਵਸਦੇ ਨੇ, ਝਾੜਾਂ ਦੇ ਵਿੱਚ ਜਾ ਕੇ ਰਹਿੰਦੇ ਨੇ, ਜਿੱਥੇ ਕੋਈ ਇਹਨਾਂ ਤੱਕ ਪਹੁੰਚ ਨਾ ਸਕੇ, ਕੋਈ ਬਾਜ ਆਦਿਕ ਵੀ ਇਹਨਾਂ ਤੱਕ ਪਹੁੰਚ ਨਾ ਸਕੇ।
ਕਬਿਤ ਲੈ ਕੇ ਸੰਗ ਨਾਹਣੇਸ਼ ਗੁਰੂ ਜਗਤੇ ਸ਼ੁਕੋ,
ਨਾਹਣੇਸ਼ ਰਾਜਾ ਮੇਦਨੀ ਪ੍ਰਕਾਸ਼, ਇਹਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਆਪਣੇ ਨਾਲ ਲਿਆ ਹੈ।
ਖੇਲ ਬੇ ਆਖੇਰ ਕੇ ਬਹਾਨੇ ਬਨ ਗਾਈ,
ਔਰ ਸ਼ਿਕਾਰ ਖੇਡਣ ਦੇ ਬਹਾਨੇ ਸਾਰੇ ਜੰਗਲ ਦੇ ਇਲਾਕੇ ਨੂੰ ਮਹਾਰਾਜ ਜੀ ਵਿਚਰ ਰਹੇ ਹਨ।
ਫਿਰੇ ਦੂਰ ਦੂਰ ਲੋਹਾ ਜੂਰ ਸੋ ਬਖਾਨੇ,
ਔਰ ਦੂਰ ਦੂਰ ਤੱਕ ਫਿਰ ਕੇ ਆਉਂਦੇ ਨੇ, ਜੰਗਲ ਦੇ ਇਲਾਕੇ ਨੂੰ ਵੇਖ ਕੇ ਆਉਂਦੇ ਨੇ। ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਵਚਨ ਕਰਦਾ ਹੋਇਆ ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਹੈ,
ਹੇਰੋ ਪ੍ਰਭ ਪੂਰਨ ਜਹਾਂ ਕੋ ਚਿਤ ਚਾਈ,
ਕਹਿੰਦਾ ਹੇ ਪ੍ਰਭੂ ਜੀ, ਇਹ ਸਾਰੀ ਜਗ੍ਹਾ ਤੁਹਾਡੀ ਹੈ, ਇਹ ਸਾਰਾ ਇਲਾਕਾ ਤੁਹਾਡਾ, ਜਿੱਥੇ ਤੱਕ ਤੁਹਾਡਾ ਮਨ ਕਰੇ ਤੁਸੀਂ ਵੇਖੋ, ਜਿੱਥੇ ਤੱਕ ਵਿਚਰਨਾ ਚਾਹੁੰਦੇ ਹੋ ਵਿਚਰੋ।
ਹੋਏ ਸਭ ਰੀਤ ਸੁਖ ਕੋਈ ਰੁੱਤ ਮੈ ਨਾ ਦੁੱਖ,
ਰਾਜੇ ਬੜਾ ਸੁੰਦਰ ਇਲਾਕਾ ਹੈ, ਇੱਥੇ ਸਾਰੀਆਂ ਰੁੱਤਾਂ ਦੇ ਵਿੱਚ ਸੁੱਖ ਹੈ, ਸਰਦੀਆਂ ਵਿੱਚ ਬਹੁਤੀ ਸਰਦੀ ਨਹੀਂ ਪੈਂਦੀ ਤੇ ਗਰਮੀਆਂ ਦੇ ਵਿੱਚ ਬਹੁਤੀ ਗਰਮੀ ਨਹੀਂ ਪੈਂਦੀ, ਸਾਰੀਆਂ ਰੁੱਤਾਂ ਦੇ ਵਿੱਚ ਇਹ ਇਲਾਕਾ ਬੜਾ ਸੁਖਦਾਈ ਹੈ, ਆਨੰਦ ਦੇਣ ਵਾਲਾ ਹੈ।
ਤੀਜੇ ਪੁਰ ਮਾਏ ਮੁਖ ਇਹਾਂ ਨਿਰਬਾਈ,
ਮਹਾਰਾਜ ਜਿੱਥੇ ਤੁਸੀਂ ਆਪਣੇ ਮੁਖੋਂ ਫੁਰਮਾਓਗੇ, ਹੁਕਮ ਕਰੋਗੇ ਕਿ ਅਸੀਂ ਇੱਥੇ ਡੇਰਾ ਕਰਨਾ, ਉਸੇ ਜਗ੍ਹਾ ਤੇ ਡੇਰਾ ਕਰ ਲਵਾਂਗੇ, ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਸੇਰਾ ਕਰ ਲਵਾਂਗੇ।
ਤਾਹਾਂ ਕਾਲ ਡੇਰਾ ਕਰੋ ਨੰਦ ਬਸੇਰਾ ਨਿਤ,
ਮਹਾਰਾਜ ਜੀ ਜਿੱਥੇ ਤੁਹਾਨੂੰ ਜਿਹੜੀ ਜਗ੍ਹਾ ਪਸੰਦ ਆਵੇ, ਜਿਹੜੀ ਜਗ੍ਹਾ ਤੁਹਾਡੇ ਮਨ ਨੂੰ ਚੰਗੀ ਲੱਗੇ, ਉੱਥੇ ਹੀ ਮਹਾਰਾਜ ਜੀ ਆਪ ਜੀ ਨੇ ਡੇਰਾ ਕਰ ਲੈਣਾ ਤੇ ਆਨੰਦ ਸਹਿਤ ਬਸੇਬਾ ਕਰਨਾ।
ਨਗਰ ਬਡੇਰਾ ਬਣੇ ਆਪ ਜੋ ਉਮਾਈ,
ਤੇ ਮਹਾਰਾਜ ਜੀ ਜੇ ਤੁਹਾਡੇ ਮਨ ਨੂੰ ਤੁਹਾਡੇ ਹਿਰਦੇ ਨੂੰ ਚਾਹੇਗਾ ਤੇ ਫਿਰ ਉਸ ਜਗ੍ਹਾ ਤੇ ਬੜਾ ਵੱਡਾ ਨਗਰ ਵੀ ਬਣ ਜਾਏਗਾ, ਬੜਾ ਸੁੰਦਰ ਰਮਣੀਕ ਨਗਰ ਬਣ ਜਾਏਗਾ, ਵਸ ਜਾਏਗਾ।
ਊਚ ਨੀਚ ਥਾਨ ਫਿਰੇ ਗੁਰੂ ਭਗਵਾਨ ਬਹੁ,
ਸਤਿਗੁਰੂ ਜੀ ਨੂੰ ਹਾਲੇ ਉਹ ਜਗ੍ਹਾ ਪਸੰਦ ਨਹੀਂ ਆ ਰਹੀ ਜਿੱਥੇ ਮਹਾਰਾਜ ਜੀ ਨੇ ਡੇਰਾ ਕਰਨਾ ਹੈ। ਮਹਾਰਾਜ ਜੀ ਜਗ੍ਹਾ ਵੇਖਦੇ ਨੇ, ਨਾਹਣ ਦੇ ਰਾਜੇ ਦੀ ਗੱਲ ਦੇ ਵਿੱਚ ਹਾਮੀ ਭਰ ਦਿੰਦੇ ਨੇ ਤੇ ਵੇਖਦੇ ਜਾ ਰਹੇ ਨੇ, ਉੱਚੀਆਂ ਨੀਵੀਆਂ ਬਹੁਤ ਸਾਰੀਆਂ ਥਾਵਾਂ ਮਹਾਰਾਜ ਜੀ ਨੇ ਵੇਖੀਆਂ ਨੇ।
ਮਨ ਮੈਂ ਬੇਲੰਦ ਹੀ ਪਸੰਦ ਕੋ ਨਾ ਆਵਈ,
ਪਰ ਜਗ੍ਹਾ ਤਾਂ ਸਾਰੀ ਬੜੀ ਸੁੰਦਰ ਹੈ, ਪ੍ਰਕਿਰਤੀ ਦਾ ਨਜ਼ਾਰਾ ਬੜਾ ਸੁੰਦਰ ਹੈ, ਪਰ ਕਲਗੀਧਰ ਜੀ ਦੇ ਮਨ ਨੂੰ ਕੋਈ ਬਹੁਤੀ ਜਿਹੜੀ ਜਗ੍ਹਾ ਬਹੁਤੀ ਜ਼ਿਆਦਾ ਪਸੰਦ ਉਹ ਨਹੀਂ ਆਈ।
ਵਿਚਰਤ ਗਏ ਰਾਮ ਜਮੁਨਾ ਪ੍ਰਵਾਹ ਜਾ,
ਕਲਗੀਧਰ ਜੀ ਵਿਚਰਦਿਆਂ ਵਿਚਰਦਿਆਂ ਉੱਥੇ ਜਾ ਪਹੁੰਚੇ ਨੇ ਜਿੱਥੇ ਜਮੁਨਾ ਨਦੀ ਦਾ ਪ੍ਰਵਾਹ ਹੈ, ਤੇ ਸਤਿਗੁਰੂ ਜੀ ਨੂੰ ਹਮੇਸ਼ਾ ਨਦੀਆਂ ਦੇ ਕੰਢੇ ਬੜੇ ਪਸੰਦ ਰਹੇ ਨੇ। ਕਲਗੀਧਰ ਜੀ ਦਰਿਆਵਾਂ ਦੇ ਨਦੀਆਂ ਦੇ ਕਿਨਾਰੇ ਉਹ ਮਹਾਰਾਜ ਜੀ ਨੂੰ ਮੁੱਢ ਤੋਂ ਹੀ ਪਸੰਦ ਰਿਹਾ, ਅਵਤਾਰ ਵੀ ਨਦੀਆਂ ਦੇ ਕੰਢੇ ਤੇ ਹੀ ਧਾਰਿਆ ਪਟਨਾ ਸਾਹਿਬ ਦੀ ਧਰਤੀ ਤੇ, ਤੇ ਫਿਰ ਨਦੀ ਦੇ ਕੰਢੇ ਦਰਿਆ ਦੇ ਕੰਢੇ ਹੀ ਸ੍ਰੀ ਆਨੰਦਪੁਰ ਸਾਹਿਬ ਨਿਵਾਸ ਕੀਤਾ। ਹੁਣ ਪੌਂਟਾ ਸਾਹਿਬ ਨਗਰ ਵਸਾਉਣਾ ਉਹ ਵੀ ਨਦੀ ਦੇ ਕੰਢੇ ਤੇ ਹੈ, ਤੇ ਫਿਰ ਜਦੋਂ ਸਰੀਰ ਤਿਆਗਣਾ ਤੇ ਮਹਾਰਾਜ ਜੀ ਨੇ ਉਹ ਵੀ ਗੋਦਾਵਰੀ ਦੇ ਕੰਢੇ ਤੇ। ਤੋ ਨਦੀਆਂ ਦਰਿਆਵਾਂ ਨਾਲ ਉਹ ਮਹਾਰਾਜ ਜੀ ਦਾ ਬੜਾ ਸਨੇਹ ਸੀ, ਪਹਾੜ ਨੀ ਮਹਾਰਾਜ ਜੀ ਨੂੰ ਸਾਰੇ ਪਸੰਦ ਆਏ। ਚਲਦਿਆਂ ਚਲਦਿਆਂ ਮਹਾਰਾਜ ਜੀ ਜਮੁਨਾ ਦੇ ਕੰਢੇ ਆ ਪਹੁੰਚੇ ਜਿੱਥੇ ਜਮੁਨਾ ਨਦੀ ਵਗ ਰਹੀ ਹੈ, ਇਹਦਾ ਬੜਾ ਨਿਰਮਲ ਸਵੱਛ ਜਲ ਵਹਿ ਰਿਹਾ।
ਹੇਰ ਹਰ ਖਾਨੇ ਨੀਰ ਅਦਕ ਸੁਹਾਵਈ,
ਕਲਗੀਧਰ ਜੀ ਵੇਖ ਕੇ ਬੜੇ ਖੁਸ਼ ਹੋਏ, ਕਹਿੰਦੇ ਵਾਹ ਕਿੰਨਾ ਸੁੰਦਰ ਪਾਣੀ ਵਗ ਰਿਹਾ, ਕਿੰਨਾ ਨਿਰਮਲ ਜਲ ਨਦੀ ਦੇ ਵਿੱਚ ਪ੍ਰਵਾਹ ਜਿਹੜਾ ਹੈ ਉਹ ਬੜੀ ਤੇਜ਼ੀ ਨਾਲ ਵਹਿ ਰਿਹਾ ਵਗ ਰਿਹਾ।
ਦੀਰਗ ਜੋ ਦੂਨ ਤਾਂ ਕਿ ਦੁੱਤ ਕੋ ਚੌਨ ਕਰੇ,
ਉੱਥੇ ਜਿੱਥੇ ਉਹ ਦੂਣ, ਕਿਉਂਕਿ ਜਿੱਥੇ ਮਹਾਰਾਜ ਜੀ ਪਹੁੰਚੇ ਨਾ ਜਿੱਥੇ ਅੱਜ ਕੱਲ ਪੌਂਟਾ ਸਾਹਿਬ ਹੈ, ਇਹ ਦੂਣ ਸੀ, ਇਹ ਕੁਝ ਇਲਾਕਾ ਸਮਤਲ ਸੀ ਪਹਾੜਾਂ ਦੇ ਵਿੱਚ, ਮਹਾਰਾਜ ਜੀ ਕਹਿੰਦੇ ਦੂਣ ਦਾ ਇਲਾਕਾ, ਤੇ ਜਿਹੜੀ ਇਹ ਜਮੁਨਾ ਨਦੀ ਹੈ ਉਸ ਦੂਣ ਦੇ ਇਲਾਕੇ ਦੀ ਜਿਹੜੀ ਸੋਭਾ ਹੈ ਪਹਿਲਾਂ ਹੀ ਬੜੀ ਸੁੰਦਰ ਹੈ, ਪਰ ਇਸ ਨਦੀ ਕਰਕੇ ਚਾਰ ਗੁਣਾ ਹੋਰ ਵੱਧ ਰਹੀ ਹੈ ਉਹਦੀ ਸੋਭਾ।
ਲੋਕਨ ਤੇ ਸੂਨ ਬਨ ਜਹਾਂ ਦ੍ਰਿਸ਼ਟਾਵਈ,
ਲੋਕਾਂ ਤੋਂ ਵੀ ਸੁਣਿਆ ਖਾਲੀ ਆ ਤੇ ਦੂਰ ਦੂਰ ਤੱਕ ਜੰਗਲ ਨਜ਼ਰ ਆਉਂਦਾ ਹੈ।
ਸਭ ਜੀ ਕੇ ਹਾਰ ਹੈ ਕੇ ਸਭ ਜੀ ਬਹਾਰ ਹੈ,
ਕਹਿੰਦੇ ਬਹੁਤ ਸੋਹਣੇ ਦੂਰ ਤੱਕ ਸਾਰਿਆਂ ਦੀ ਜਿੰਨੀ ਜਗ੍ਹਾ ਇਸ ਸਿਰਮੌਰ ਇਲਾਕੇ ਦੀ, ਸਾਰੇ ਇਲਾਕੇ ਦੀ ਇਹ ਹਾਰ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਸਬਜ਼ੀ ਬਹਾਰ ਹੈ, ਬੜੀ ਸੋਹਣੀ ਹਰਿਆਵਲ ਹੀ ਹਰਿਆਵਲ, ਬੜੀ ਸੁੰਦਰ ਬਹਾਰ ਹੀ ਬਹਾਰ ਨਜ਼ਰ ਆ ਰਹੀ ਹੈ।
ਸੋ ਮੰਜਸ ਬਿਹਾਰ ਹੈ ਆਨੰਦ ਉਪਜਾਵਈ,
ਕਹਿੰਦੇ ਬੜਾ ਸੋਹਣਾ ਆਨੰਦ ਬਣਿਆ ਹੋਇਆ, ਆਨੰਦ ਪੈਦਾ ਹੋ ਰਿਹਾ, ਬੜੀ ਸੁੰਦਰ ਰਮਣੀਕ ਜਗ੍ਹਾ ਹੈ ਜੋ ਸਾਰਿਆਂ ਦੇ ਮਨਾਂ ਨੂੰ ਭਾ ਰਹੀ ਹੈ।
ਸੁਤਾ ਸੁਪਤਾਸ ਕੀ ਨਸਿਆ ਪਾਪ ਰਾਸ ਕੀ।
ਸੁਤਾ ਸੁਪਤਾਸ ਕੀ ਨਸਿਆ ਪਾਪ ਰਾਸ ਕੀ। ਹੁਣ ਜਮਨਾ ਦੀ ਉਪਮਾ ਹੋ ਰਹੀ ਹੈ, ਕਹਿੰਦੇ ਵੇਖੋ ਸੁੰਦਰ ਜਮਨਾ ਜੋ ਸੂਰਗ ਦੀ ਲੜਕੀ ਹੈ ਔਰ ਪਾਪਾਂ ਦਾ ਨਾਸ ਕਰਨ ਵਾਲੀ ਹੈ।
ਦਿਵਿਆ ਮੁਖ ਦਾਸ ਕੀ ਲਖੇ ਜੋ ਨੇਮ ਜਮਨਾ।
ਔਰ ਇਹ ਜਿਹੜੀ ਜਮਨਾ ਹੈ ਇਹ ਪਾਪਾਂ ਦਾ ਜਿੱਥੇ ਨਾਸ ਕਰਦੀ ਆ ਉੱਥੇ ਮੋਖ ਬਖਦੀ ਬਖਸ਼ਦੀ ਆਪਣੇ ਦਾਸਾਂ ਨੂੰ। ਲਖਾ ਜੋ ਨੇਮ ਜਮਨਾ, ਜਿਹੜੇ ਜਮਨਾ ਦੇ ਨੇਮ ਨੂੰ ਜਾਣਦੇ ਹਨ।
ਇੱਕ ਬਾਰ ਬਾਰ ਚੂਏ ਪਾਵਨ ਤਾਂ ਪਾਵਨ ਕੈ।
ਜਿਹੜੇ ਇੱਕ ਵਾਰ ਜਮਨਾ ਨੂੰ ਆ ਕੇ ਛੂੰਦੇ ਨੇ, ਇਹਦੀ ਪਵਿੱਤਰਤਾ ਨੂੰ ਛੂੰਦੇ ਨੇ, ਉਹ ਪਾਵਨ ਹੋ ਜਾਂਦੇ ਹਨ।
ਪਾਨ ਤੇ ਇਸ਼ਨਾਨ ਤੇ ਦੁੱਖ ਤਿੰਨ ਜਮਨਾ।
ਜਿਹੜੇ ਜਮਨਾ ਦੇ ਜਲ ਚ ਇਸ਼ਨਾਨ ਕਰਦੇ ਨੇ, ਇਹਦਾ ਜਲ ਪਾਨ ਕਰਦੇ ਨੇ, ਕਹਿੰਦੇ ਉਹਨਾਂ ਨੂੰ ਜਮ ਜਿਹੜੇ ਨੇ ਨਹੀਂ ਛੂੰਦੇ। ਇਹ ਹਿੰਦੂ ਮਤ ਦੀ ਮਰਿਆਦਾ, ਜਿਹੜੇ ਜਮਨਾ ਦੀ ਜਮਨਾ ਨੂੰ ਇੱਕ ਮਹਾਨ ਤੀਰਥ ਵੀ ਸਮਝਦੇ ਨੇ, ਉਹਨਾਂ ਵੱਲੋਂ ਵਿਚਾਰ ਪੇਸ਼ ਹੋ ਰਹੀ ਹੈ। ਕਹਿੰਦੇ ਜਮਨਾ ਦਾ ਜਿਹੜਾ ਪਾਪ ਜਲ ਹੈ ਉਹ ਪਾਪਾਂ ਦਾ ਨਾਸ ਕਰਨ ਵਾਲਾ ਹੈ। ਇਹਦੇ ਚ ਇਸ਼ਨਾਨ ਕਰਨ ਵਾਲੇ ਜਾਂ ਇਹਦੇ ਜਲ ਨੂੰ ਪਾਨ ਕਰਨ ਵਾਲਿਆਂ ਨੂੰ ਜਮ ਨੇੜੇ ਨਹੀਂ ਆਉਂਦੇ।
ਸ਼ਾਮ ਜਲ ਜਲ ਬਿਲੋਚਨ ਕੀ ਸ਼ਾਮ ਪਤ।
ਸ਼ਾਮ ਜਲ, ਜਦੋਂ ਵੀ ਤੁਸੀਂ ਜਮਨਾ ਦਾ ਵੇਖੋਗੇ ਰੰਗ ਪਾਣੀ ਦਾ ਨੀਲੇ ਰੰਗ ਦਾ ਹੈ, ਤੋ ਸ਼ਾਮ ਵਰਣ ਹੈ, ਸ਼ਾਮ ਜਲ ਹੈ, ਜਲਜ ਬਿਲੋਚਨ ਹੈ ਕੀ। ਕਹਿੰਦੇ ਇਸ ਪ੍ਰਕਾਰ ਨਾਲ ਮਾਨੋ ਸ਼ਾਮ ਜੀ ਦੇ ਨੇਤਰਾਂ ਵਿੱਚੋਂ ਨਿਕਲੀ ਹੋਈ ਇਹ ਜਮਨਾ ਹੈ।
ਚੰਚਲ ਅਚਲ ਜਿਨ ਛਲਿਓ ਕਾਲ ਜਮਨਾ।
ਜਮਨਾ ਦੇ ਪਤੀ ਸ਼ਾਮ, ਭਗਵਾਨ ਕ੍ਰਿਸ਼ਨ ਜੀ ਇਹਦੇ ਪਤੀ ਮੰਨੇ ਨੇ ਜਮਨਾ ਦੇ, ਤੇ ਫਿਰ ਸ਼ਾਮ ਪਤ ਤੇ ਚੰਚਲ ਅਛਲ ਜਿਨ ਛਲਿਓ ਕਾਲ ਜਮਨਾ। ਇਹੋ ਜੇ ਪਤੀ ਸਨ ਇਹਦੇ ਸ਼ਾਮ ਭਗਵਾਨ ਕ੍ਰਿਸ਼ਨ ਜੀ ਕਿ ਜਿਨ੍ਹਾਂ ਨੇ ਕਾਲ ਜਮਨ ਨੂੰ ਛਲ ਲਿਆ ਤੇ ਕਾਲ ਜਮਨ ਜਿਨ੍ਹਾਂ ਨੂੰ ਨਹੀਂ ਛਲ ਸਕਿਆ।
ਜਾ ਕੇ ਆਨ ਸਾਮਨਾ ਬਿਗਨ ਗਨ ਸ਼ਮਨਾ।
ਜਿਸ ਨਦੀ ਦੇ ਤੁਲ ਹੋਰ ਕੋਈ ਨਦੀ ਨਹੀਂ ਹੈ, ਇਤਨੀ ਸੁੰਦਰ ਨਦੀ ਨਿਰਮਲ ਜਲ ਵਾਲੀ ਜਿਹੜੀ ਬਿਘਨਾਂ ਦਾ ਨਾਸ ਕਰਨ ਵਾਲੀ ਹੈ।
ਸਦੀਵ ਸਿੰਧ ਗਮਨਾ ਸੁਹਾਏ ਸ਼ੁਭ ਜਮਨਾ।
ਸਦੀਵ ਸਦਾ ਸਿੰਧ ਵਾਲੇ ਪਾਸੇ ਨੂੰ, ਸਮੁੰਦਰ ਵਾਲੇ ਪਾਸੇ ਨੂੰ ਵਗਦੀ ਹੈ, ਉਧਰ ਨੂੰ ਇਹਦਾ ਵਹਾਵ ਹੈ ਔਰ ਬਹੁਤ ਸੁੰਦਰ ਸੋਭਨੀਕ ਹੋ ਕੇ ਜਮਨਾ ਸੋਭ ਰਹੀ ਹੈ।
ਕੇਤੀ ਦੂਰ ਤੀਰ ਤੀਰ ਫਿਰੇ ਬਾਰ ਬੀਰ ਤੀਰ।
ਕਲਗੀਧਰ ਜੀ ਵਾਹਵਾ ਦੂਰ ਤੱਕ ਜਮਨਾ ਦੇ ਕੰਢੇ ਕੰਢੇ ਨੇੜੇ ਨੇੜੇ ਦੂਰ ਦੂਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰੇ ਹਨ।
ਹੇਰਤ ਗੰਭੀਰ ਨੀਰ ਸੀਰ ਸ਼ੁਭ ਚਾਲ ਤੇ।
ਮਹਾਰਾਜ ਜੀ ਜਮਨਾ ਦਾ ਨਿਰਮਲ ਜਲ ਵੇਖਦੇ ਨੇ ਤੇ ਬੜਾ ਸ਼ੇਰ ਠੰਡਾ ਪਹਾੜਾਂ ਦੇ ਵਿੱਚੋਂ ਬਹਿ ਕੇ ਆ ਰਹੀ ਹੈ ਜਮਨਾ, ਤੇ ਪਹਾੜਾਂ ਵਿੱਚੋਂ ਵਹਿੰਦੀ ਹੋਈ ਜਮਨਾ ਦਾ ਜਲ ਬੜਾ ਸ਼ੇਰ ਠੰਡਾ ਹੈ।
ਗਾਹੋਂ ਬੇਗ ਜੋਰ ਤੇ ਮਰੋਰ ਤੇ ਸੋਪੋਰੀ ਪਰੇ।
ਇੱਥੇ ਬੜੇ, ਕਿਉਂਕਿ ਜਿੱਥੇ ਪੌਂਟਾ ਸਾਹਿਬ ਹੈ ਉੱਥੋਂ ਜਦੋਂ ਸ਼ਿਵਾਲਕ ਦੇ ਪਹਾੜਾਂ ਦੇ ਨਾਲ ਜਮਨਾ ਵੱਜਦੀ ਹੈ ਨਾ ਥੱਲੇ ਆ ਕੇ, ਇੱਕਦਮ ਉੱਥੋਂ ਮੋੜਾ ਖਾਂਦੀ ਹੈ ਤੇ ਮੋੜਾ ਖਾ ਕੇ ਉਹਦੇ ਵਿੱਚ ਘੁੰਮਣ ਘੇਰੀਆਂ ਪੈਂਦੀਆਂ ਨੇ, ਬੜੀਆਂ ਸੁੰਦਰ ਨਜ਼ਰ ਆਉਂਦੀਆਂ ਨੇ, ਬੜਾ ਸੋਹਣਾ ਜਮਨਾ ਦਾ ਪ੍ਰਵਾਹ ਉੱਥੇ ਨਜ਼ਰ ਆਉਂਦਾ ਹੈ।
ਕਹੂੰ ਫੇਨ ਪੋਰ ਤੇ ਕਹੂੰ ਕੁਸੋ ਉਠਾਲ ਤੇ।
ਉਹਦੇ ਵਿੱਚੋਂ ਝੱਗ ਪੈਦਾ ਹੁੰਦਾ ਤੇ ਉਹ ਝੱਗ ਕਿਤੇ ਟੁੱਟਦਾ, ਉਹ ਝੱਗ ਦੇ ਬੁੱਧਬਦੇ ਕਿਤੇ ਪੈਦਾ ਹੁੰਦੇ ਨੇ ਕਿਤੇ ਟੁੱਟਦੇ ਨੇ। ਇਸ ਪ੍ਰਕਾਰ ਨਾਲ ਕਹੂੰ ਕੁਸੋ ਉਠਾਲ ਦੇ ਕਿਤੋਂ ਝੱਗ ਪੈਦਾ ਹੋ ਰਿਹਾ ਹੈ।
ਕਤੋਂ ਉਤੰਗ ਸ਼ਾਮ ਰੰਗ ਕੇ ਤਰੰਗ ਬ੍ਰਿੰਦ।
ਕਿਤੇ ਕਿਤੇ ਜਮਨਾ ਵਿੱਚੋਂ ਉਤੰਗ ਉੱਚੀਆਂ ਹੋ ਕੇ ਲਹਿਰਾਂ ਸ਼ਾਮ ਰੰਗ ਦੀਆਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਕਾਲੇ ਰੰਗ ਦੀਆਂ।
ਕਤੋਂ ਮਤੰਗ ਅੰਗ ਸੰਗਨ ਉਛਾਲ ਤੇ।
ਕਦੇ ਆਪਣੇ ਮਤੰਗ ਜਿਹੜੇ ਹਾਥੀ ਨੇ ਉਹ ਵਿੱਚ ਜਮਨਾ ਦੇ ਵਿੱਚ ਵੜੇ ਹੋਏ ਜਮਨਾ ਦੇ ਜਲ ਚ ਇਸ਼ਨਾਨ ਕਰਕੇ ਪਾਣੀ ਨੂੰ ਉਛਾਲਦੇ ਹਨ।
ਪਾਥਰ ਪਖਾਲ ਤੇ ਕਹੂੰਕ ਤੱਟ ਡਾਲ ਤੇ।
ਕਈ ਪੱਥਰਾਂ ਨੂੰ ਭਿਗੋਂਦੀ ਜਾ ਰਹੀ ਹੈ, ਕਈ ਪੱਥਰਾਂ ਨੂੰ ਰੋੜਦੀ ਜਾ ਰਹੀ ਹੈ ਜਮਨਾ, ਤੇ ਕਈ ਕਿਨਾਰਿਆਂ ਨੂੰ ਤੋੜਦੀ ਜਾ ਰਹੀ ਹੈ।
ਕਿਤੇ ਜਲ ਹਾਲ ਤੇ ਚਖਾਦ ਜੰਤ ਜਾਲ ਤੇ।
ਜਮਨਾ ਹਿਲਦੀ ਹੈ ਕਿਉਂਕਿ ਜਮਨਾ ਦੇ ਪਾਣੀ ਵਿੱਚ ਜਲ ਜੰਤੂ ਵੀ ਨੇ, ਵਿੱਚ ਛੋਟੇ ਛੋਟੇ ਚੰਖਾਰ ਨੇ ਜਾਂ ਹੋਰ ਅਨੇਕ ਪ੍ਰਕਾਰ ਦੇ ਜਿਹੜੇ ਜਲ ਜੀਵ ਜੰਤੂ ਹੁੰਦੇ ਨੇ, ਉਹਨਾਂ ਨਾਲ ਪਾਣੀ ਉਛਲਦਾ ਹੈ।
ਪਿਚਰੇ ਬਿਲੋਕਤ ਸੋ ਥਲ ਹਿਤ ਰੋਕਣ ਕੇ।
ਮਹਾਰਾਜ ਜੀ ਉੱਥੇ ਵਿਚਰ ਰਹੇ ਨੇ ਤੇ ਵੇਖ ਰਹੇ ਨੇ ਜਗ੍ਹਾ ਰੋਕਣ ਵਾਸਤੇ, ਕਿ ਇਹ ਜਗ੍ਹਾ ਸਾਡੇ ਮਨ ਨੂੰ ਚੰਗੀ ਲੱਗ ਰਹੀ ਹੈ।
ਪੇਤੀ ਹੈ ਜੇ ਲੋਕ ਹੱਥ ਜੋੜ ਸੋ ਬਤਾਵਤੇ।
ਉਸ ਇਲਾਕੇ ਦੇ ਪੇਤੀ ਸਾਨੂੰ ਹੱਥ ਜੋੜ ਜੋੜ ਕੇ ਦੱਸ ਰਹੇ ਨੇ, ਮਹਾਰਾਜ ਆਹ ਜਗ੍ਹਾ ਵੀ ਬੜੀ ਸੁੰਦਰ ਹੈ, ਦੂਣ ਦਾ ਇਲਾਕਾ ਹੈ, ਬੜਾ ਸੋਹਣਾ, ਲਾਗਿਓ ਜਮੁਨਾ ਵਗਦੀ ਹੈ ਤੇ ਇੱਥੇ ਮਹਾਰਾਜ ਜੀ ਲਾਂਘਾ ਵੀ ਹੈ, ਇੱਥੋਂ ਲੋਕ ਆਉਂਦੇ ਜਾਂਦੇ ਲੰਘਦੇ ਵੀ ਨੇ। ਅੱਗੇ ਜਿਨ੍ਹਾਂ ਨੇ ਰਿਆਸਤ ਵਿੱਚ ਜਾਣਾ ਹੁੰਦਾ, ਗੜਵਾਲ ਰਿਆਸਤ ਵਿੱਚ ਜਾਣਾ ਹੁੰਦਾ ਜਾਂ ਉਧਰੋਂ ਇੱਧਰ ਆਉਣਾ ਹੁੰਦਾ ਤੇ ਇਹੀ ਰਸਤਾ ਹੈ। ਤੋ ਇਸ ਤਰ੍ਹਾਂ ਜਿਹੜੇ ਉੱਥੋਂ ਦੇ ਭੇਤੀ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਜਗ੍ਹਾ ਬਾਰੇ ਦੱਸਦੇ ਨੇ।
ਸੁੰਦਰ ਸਿਲਾਨ ਕੂਲ ਜਾਣਿਓ ਅਨੁਕੂਲ ਆਛੇ।
ਮਹਾਰਾਜ ਜੀ ਨੇ ਵੇਖਿਆ ਬੜਾ ਸੁੰਦਰ ਕਿਨਾਰਾ ਹੈ ਔਰ ਬਹੁਤ ਅਨੁਕੂਲ ਹੈ, ਮਨ ਨੂੰ ਪਾਉਂਦਾ ਹੋਇਆ ਹੈ।
ਹਰੇ ਦਿੜ ਮੂਲ ਜਾਂ ਬਿਟਪ ਸੁਹਾਵਤੇ।
ਦਰਖਤ ਵੀ ਬੜੇ ਖੜੇ ਹੋਏ ਜਿਨ੍ਹਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ ਤੇ ਦਰਖਤਾਂ ਦੀਆਂ ਬਹੁਤ ਸਾਰੀਆਂ ਪੰਗਤਾਂ ਨਜ਼ਰ ਆਉਂਦੀਆਂ ਹਨ ਖੜਿਆਂ ਹੋਈਆਂ ਦੀਆਂ।
ਗੁਰੂ ਕੇ ਪਸੰਦ ਆਇਓ ਆਨੰਦ ਬਿਲੰਦ ਪਾਇਓ।
ਕਲਗੀਧਰ ਜੀ ਨੂੰ ਇਹ ਜਗ੍ਹਾ ਬੜੀ ਪਸੰਦ ਆਈ। ਦਸਵੇਂ ਪਾਤਸ਼ਾਹ ਦੇ ਮਨ ਨੂੰ ਵੇਖੋ, ਗਏ ਤਾਂ ਥੋੜੇ ਸਮੇਂ ਵਾਸਤੇ ਸੀ ਪਰ ਮਹਾਰਾਜ ਜੀ ਨੂੰ ਜਗ੍ਹਾ ਇੰਨੀ ਪਸੰਦ ਆਈ ਕਿ 4 ਸਾਲ ਤੋਂ ਵੀ ਵੱਧ ਸਮਾਂ ਮਹਾਰਾਜ ਜੀ ਇੱਥੇ ਰਹੇ, ਇੰਨੀ ਜਗ੍ਹਾ ਪਸੰਦ ਆਈ ਕਲਗੀਧਰ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਜਗ੍ਹਾ ਪਸੰਦ ਆ ਗਈ, ਸ੍ਰੀ ਪੌਂਟਾ ਸਾਹਿਬ ਜਿੱਥੇ ਵਸਾਉਣਾ ਹੈ।
ਪਾਖਤ ਨਰਿੰਦ ਸੰਗ ਇਹੀ ਮਨ ਭਾਵਤੇ।
ਧਰ ਜੀ ਬੋਲੇ ਕਹਿੰਦੇ ਰਾਜਾ ਮੇਦਨੀ ਪ੍ਰਕਾਸ਼, ਆ ਜਗ੍ਹਾ ਸਾਨੂੰ ਪਸੰਦ ਆਈ, ਇਹ ਜਗ੍ਹਾ ਸਾਡੇ ਮਨ ਨੂੰ ਚੰਗੀ ਲੱਗੀ ਹੈ।
ਭਿਖੈ ਸੋਪੂਰ ਆਵਤੇ ਸਮੁਖ ਛੱਬ ਪਾਵਤੇ।
ਮਹਾਰਾਜ ਜੀ ਕਹਿਣ ਲੱਗੇ ਭਿਖੈ ਸੋਪੂਰ ਆਵਤੇ, ਕਹਿੰਦੇ ਵੀ ਇੱਥੋਂ ਇਹ ਜਗ੍ਹਾ ਅਸੀਂ ਵੇਖਦੇ ਹਾਂ ਵੀ ਬੜੀ ਸੋਹਣੀ ਨਦੀ ਵਗ ਰਹੀ ਹੈ, ਬੜੀ ਸੋਹਣੀ ਨਦੀ ਦਾ ਛੱਪ ਸਾਹਮਣੇ ਨਜ਼ਰ ਆਉਂਦਾ ਹੈ।
ਰਿਦੇ ਕੋ ਹਰ ਖਾਵਤੇ ਸੋ ਬੇਗ ਜਲ ਜਾਵਤੇ।
ਬੜੇ ਵੇਗ ਦੇ ਨਾਲ ਇੱਥੋਂ ਜਲ ਚੱਲ ਰਿਹਾ ਤੇ ਸਾਡੇ ਮਨ ਨੂੰ ਇਹ ਜਗ੍ਹਾ ਬੜੀ ਚੰਗੀ ਲੱਗੀ ਹੈ।
ਮੇਦਨੀ ਪ੍ਰਕਾਸ਼ ਕੋ ਸੁਨਾਏ ਨਿਜ ਬਾਸ ਕੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਇਹ ਬਚਨ ਸੁਣਾਏ ਤੇ ਆਪਣੇ ਵਾਸ ਕਰਨ ਵਾਸਤੇ, ਨਿਵਾਸ ਕਰਨ ਵਾਸਤੇ ਜਗ੍ਹਾ ਦੱਸੀ ਹੈ।
ਸੋ ਹੋਏ ਜਲ ਪਾਸ ਕੋ ਤੁਰੰਗ ਕੋ ਟਿਕਾਏ ਕੈ।
ਮਹਾਰਾਜ ਜੀ ਨੇ ਜਲ ਨੇੜੇ ਹੈ, ਤੂੰ ਆਪਣਾ ਘੋੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਟਿਕਾਇਆ ਖਲਾਰਿਆ ਹੈ।
ਹੇਰ ਧਰ ਮੂਲ ਕੋ ਸੋ ਜਮਨਾ ਕੇ ਕੂਲ ਕੋ।
ਮਹਾਰਾਜ ਜੀ ਨੇ ਬੜਾ ਸੋਹਣੇ ਦਰਖਤ ਵੇਖੇ, ਜੜ੍ਹਾਂ ਵਾਲੇ ਸੁੰਦਰ ਦਰਖਤ ਨੇ, ਫਿਰ ਜਮਨਾ ਦਾ ਕਿਨਾਰਾ ਹੈ।
ਨਿਵੇਸ਼ ਹੇਤ ਉਤਰੇ ਆਨੰਦ ਕੋ ਬੜਾਏ ਕੈ।
ਇੱਥੇ ਨਿਵੇਸ਼ ਕਰਨ ਵਾਸਤੇ ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਹਨ।
ਤਾਤਕਾਲ ਡਾਲ ਕਰ ਫਰਸ਼ ਉਤਾਲ ਕਰ।
ਸੇਵਾਦਾਰਾਂ ਨੇ ਤਾਤਕਾਲ ਉਸੇ ਵਕਤ ਹੀ ਇੱਥੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਫਰਸ਼ ਵਿਛਾ ਦਿੱਤੇ, ਗਲੀਚੇ ਵਿਛਾ ਦਿੱਤੇ, ਵਿਛਾਈਆਂ ਕਰ ਦਿੱਤੀਆਂ।
ਗਾਦੀ ਰੰਗ ਲਾਲ ਕੀ ਸੋ ਦਸਨ ਡਸਾਏ ਕੈ।
ਮਹਾਰਾਜ ਜੀ ਦੀ ਸੁੰਦਰ ਗੱਦੀ ਬੜੇ ਸੁੰਦਰ ਰੰਗ ਵਾਲੀ ਉਹ ਡਾਈ ਹੈ ਮਹਾਰਾਜ ਜੀ ਦੇ ਬੈਠਣ ਵਾਸਤੇ।
ਬੈਠੇ ਸ਼੍ਰੀ ਗੋਬਿੰਦ ਸਿੰਘ ਬੋਲਤ ਨਰਿੰਦ ਸੰਗ।
ਕਲਗੀਧਰ ਪਾਤਸ਼ਾਹ ਜੀ ਉਸ ਗੱਦੀ ਤੇ ਬੈਠੇ ਨੇ ਔਰ ਬੈਠੇ ਰਾਜੇ ਮੇਦਨੀ ਪ੍ਰਕਾਸ਼ ਨਾਲ ਗੱਲਾਂ ਕਰਦੇ ਬੋਲੇ ਨੇ।
ਸੁੰਦਰ ਬਿਲੰਦ ਹੈ ਪਸੰਦ ਮਨ ਪਾਏ ਕੈ।
ਕਹਿੰਦੇ ਰਾਜਾ ਇਹ ਜਗ੍ਹਾ ਸਾਨੂੰ ਬੜੀ ਚੰਗੀ ਲੱਗੀ ਹੈ, ਸਾਡੇ ਮਨ ਨੂੰ ਸੁੰਦਰ ਲੱਗੀ ਹੈ ਤੇ ਮਨ ਨੂੰ ਭਾਈ ਹੈ।
ਜਮਨਾ ਪ੍ਰਵਾਹ ਇੱਕ ਦੂਸਰੇ ਉਤੰਗ ਤੱਟ।
ਕਹਿੰਦੇ ਇੱਕ ਤਾਂ ਜਮਨਾ ਦਾ ਪ੍ਰਵਾਹ ਹੈ ਨਾਲ ਤੇ ਦੂਜਾ ਉੱਚਾ ਕਿਨਾਰਾ ਹੈ, ਜੇ ਕਿਤੇ ਜਮਨਾ ਉੱਚੀ ਭਰ ਕੇ ਵੀ ਵਗੇ ਤੇ ਤਾਂ ਵੀ ਨੁਕਸਾਨ ਨਹੀਂ ਹੁੰਦਾ, ਪਹਾੜ ਦੇ ਉੱਤੇ ਹੈ ਨਾ, ਨਾਲ ਜਮਨਾ ਡੂੰਘੀ ਵਗਦੀ ਹੈ, ਕਿਨਾਰਾ ਉੱਚਾ ਹੈ। ਕਹਿੰਦੇ ਉੱਚਾ ਕਿਨਾਰਾ ਹੈ, ਬੜਾ ਸੁੰਦਰ ਹੈ।
ਤੀਸਰੇ ਤਰੁਣ ਠੱਠ ਸੈਲਨ ਕੀ ਸੈਲ।
ਇੱਕ ਤੇ ਜਮਨਾ ਦਾ ਪ੍ਰਵਾਹ, ਦੂਜਾ ਉੱਚਾ ਕਿਨਾਰਾ ਹੈ, ਤੀਜਾ ਦਰਖਤਾਂ ਦੀ ਬੜੀ ਸੁੰਦਰ ਸੈਲ ਦੂਰ ਤੱਕ ਨਜ਼ਰ ਆਉਂਦੀ ਹੈ, ਪਹਾੜਾਂ ਦੀ ਸੈਲ ਨਜ਼ਰ ਆਉਂਦੀ ਹੈ।
ਸਭ ਜੀ ਸੁਹਾਏ ਬਿਨ ਪੰਖ ਹੈ ਸੋ ਥਾਏ।
ਹਰਿਆਵਲ ਹੀ ਹਰਿਆਵਲ ਦਿਸਦੀ ਹੈ, ਚਿੱਕੜ ਨਹੀਂ ਦਿਸਦਾ ਕਿਤੇ। ਅੱਜ ਵੀ ਪੌਂਟਾ ਸਾਹਿਬ ਜਾਓ ਤੇ ਚਿੱਕੜ ਬਹੁਤ ਘੱਟ ਦਿਸੇਗਾ। ਕਹਿੰਦੇ ਚਿੱਕੜ ਨਹੀਂ ਦਿਸਦਾ, ਪੰਖ ਨਹੀਂ ਨਜ਼ਰ ਆਉਂਦਾ, ਬੜੀ ਸੁੰਦਰ ਜਗ੍ਹਾ ਹੈ।
ਸ਼ੁਭ ਦੂਣ ਬਿਸਤਾਰ ਸੋ ਉਦਾਰ ਚਲੇ ਗਏ ਲੈ।
ਮਹਾਰਾਜ ਜੀ ਕਹਿੰਦੇ ਬੜੀ ਸੁੰਦਰ ਦੂਣ ਹੈ, ਬੜਾ ਉਦਾਰ, ਦੂਰ ਦੂਰ ਤੱਕ ਦੂਣ ਦਾ ਇਲਾਕਾ ਨਜ਼ਰ ਆਉਂਦਾ ਹੈ ਤੇ ਬੜੀ ਸੋਹਣੀ ਜਗ੍ਹਾ ਹੈ।
ਮੇਦਨੀ ਪ੍ਰਕਾਸ਼ ਸੁਨ ਹੱਥ ਜੋਰ ਬਾਕ ਪਨ।
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਰਾਜੇ ਮੇਦਨੀ ਪ੍ਰਕਾਸ਼ ਨੇ ਹੱਥ ਜੋੜੇ ਤੇ ਸਤਿਗੁਰਾਂ ਨੂੰ ਕਹਿਣ ਲੱਗਾ,
ਮਨ ਕੀ ਪਛਾਨੋ ਤੁਮ ਦੇਖੋ ਥਲ ਫੈਲ।
ਕਹਿਣ ਲੱਗੇ, ਹੇ ਪ੍ਰਭੂ ਜੀ, ਤੁਸੀਂ ਸਾਡੇ ਮਨ ਦੀ ਪਛਾਣ ਲੈਣ ਵਾਲੇ ਹੋ, ਔਰ ਤੁਸੀਂ ਇਹ ਜਗ੍ਹਾ ਵੀ ਆਪ ਭਲੀ ਪ੍ਰਕਾਰ ਨਾਲ ਵੇਖੀ, ਮੇਰੇ ਮਨ ਦੀ ਵੀ ਤੁਸੀਂ ਮਹਾਰਾਜ ਜੀ ਜਾਣ ਲਈ ਹੈ।
ਇਹਾਂ ਲੱਗ ਹੱਦ ਹਮ ਕਰੀ ਰਿਪ ਸੰਗ ਬਦ।
ਮਹਾਰਾਜ ਜੀ, ਦਰਅਸਲ ਇਹ ਜਿਹੜੀ ਜਗ੍ਹਾ ਹੈ ਨਾ, ਇਹ ਰਾਜੇ ਫਤਿਹ ਸ਼ਾਹ ਜਿਹੜਾ ਸ੍ਰੀਨਗਰ ਦਾ ਰਾਜਾ, ਗੜਵਾਲ ਰਿਆਸਤ ਦਾ, ਜਿਹਦੇ ਨਾਲ ਮੇਰਾ ਯੁੱਧ ਚੱਲਦਾ, ਲੜਾਈ ਚੱਲਦੀ ਆ, ਰਾਜੇ ਭੀਮ ਚੰਦ ਦਾ ਕੁੜਮ ਹੈ, ਤੇ ਅਸੀਂ ਦੋਹਾਂ ਰਾਜਿਆਂ ਨੇ ਆਪਣੇ ਰਾਜ ਦੀ ਹੱਦ ਬਣਾਈ। ਦਰਅਸਲ ਜਿਹੜਾ ਪੌਂਟਾ ਸਾਹਿਬ ਦਾ ਇਲਾਕਾ ਸੀ, ਜਦੋਂ ਮਹਾਰਾਜ ਜੀ ਨੇ ਇੱਥੇ ਨਗਰ ਵਸਾਇਆ, ਇਹ ਹੱਦ ਰੱਖੀ ਗਈ ਸੀ ਦੋਹਾਂ ਰਾਜਿਆਂ ਦੇ ਰਾਜ ਦੀ। ਪਰਲੇ ਪਾਸੇ ਰਾਜੇ ਫਤਿਹ ਸ਼ਾਹ ਦਾ ਰਾਜ ਸੀ ਤੇ ਉਰਲੇ ਪਾਸੇ ਰਾਜੇ ਮੇਦਨੀ ਪ੍ਰਕਾਸ਼ ਦਾ ਰਾਜ ਸੀ। ਕਹਿਣ ਲੱਗਾ, ਮਹਾਰਾਜ, ਅਸੀਂ ਦੋਹਾਂ ਰਾਜਿਆਂ ਨੇ ਲੜਾਈ ਕਰਕੇ ਜੰਗ ਕਰਨ ਤੋਂ ਬਾਅਦ ਆਪਣੇ ਰਾਜ ਦੀ ਹੱਦ ਇਸ ਜਗ੍ਹਾ ਤੇ ਬਣਾਈ ਹੋਈ ਹੈ।
ਕੇਤੀ ਬਾਰ ਜਿੱਦਾਂ ਕਰ ਜੰਗ ਭਇਓ ਐਲ।
ਮਹਾਰਾਜ, ਇਸ ਜਗ੍ਹਾ ਵਾਸਤੇ ਕਈ ਵਾਰੀ ਸਾਡੇ ਜੰਗ ਹੋ ਚੁੱਕੇ ਨੇ, ਕਈ ਵਾਰੀ ਸਾਡੀ ਲੜਾਈ ਹੋ ਉੱਠੀ ਹੈ, ਹੋਰ ਵੀ ਕਈ ਵਾਰੀ ਜੰਗ ਯੁੱਧ ਹੁੰਦੇ ਨੇ ਤੇ ਆਸਾਰ ਬਣੇ ਰਹਿੰਦੇ ਨੇ ਲੜਨ ਦੇ।
ਫਤਿਹ ਸ਼ਾਹ ਮਾਈ ਪਾਲ ਹਮ ਤੇ ਵਿਸਾਲ ਦੇਸ਼।
ਮਹਾਰਾਜ, ਰਾਜਾ ਫਤਿਹ ਸ਼ਾਹ ਵੱਡਾ ਰਾਜਾ, ਮੈਂ ਤਾਂ ਛੋਟਾ ਜਿਹਾ ਰਾਜਾ, ਛੋਟਾ ਜਿਹਾ ਇਲਾਕਾ, ਮੇਰੇ ਕੋਲ ਕੋਈ ਬਹੁਤਾ ਵੱਡਾ ਨਹੀਂ, ਪਰ ਰਾਜਾ ਫਤਿਹ ਸ਼ਾਹ ਉਹਦੇ ਕੋਲ ਗੜਵਾਲ ਰਿਆਸਤ ਬੜੀ ਵੱਡੀ ਹੈ ਤੇ ਉਹਦੇ ਕੋਲ ਰਾਜ ਭਾਗ ਬੜਾ ਵੱਡਾ ਵਿਸ਼ਾਲ ਰਾਜਾ ਹੈ।
ਤਾਰਤ ਗਰੂਰ ਸੂਰ ਲੈ ਕੇ ਸਮੋਹਾਤ ਹੈ।
ਜੋ ਗਰੂਰ ਧਾਰਨ ਕਰਕੇ ਆਪਣੇ ਸੂਰਮੇ ਲਿਆ ਕੇ ਬਾਰ ਬਾਰ ਮੇਰੇ ਤੇ ਹਮਲਾ ਕਰਦਾ, ਉਹ ਬਾਰ ਬਾਰ ਮੇਰੇ ਤੇ ਹਮਲਾ ਕਰਕੇ ਮੇਰਾ ਰਾਜ ਮੇਰੇ ਕੋਲੋਂ ਖੋਹਣਾ ਚਾਹੁੰਦਾ ਹੈ।
ਦੇਤ ਹੈ ਬਿਖਾਦ ਕੋ ਨਾ ਰੱਖੇ ਮੀਰ ਜਾਦ ਕੋ।
ਰਾਜ ਉਹ ਬਿਖਾਦ ਹੀ ਦਿੰਦਾ, ਦੁੱਖ ਹੀ ਦਿੰਦਾ, ਮਰਿਆਦਾ ਨਹੀਂ ਰੱਖਦਾ। ਜਿਹੜੀ ਇੱਕ ਰਾਜੇ ਨੂੰ ਮਰਿਆਦਾ, ਜੇ ਉਹਦਾ ਰਾਜ ਉਹ ਆਪਣੀ ਹੱਦ ਵਿੱਚ ਰਹੇ, ਪਰ ਉਹ ਮੇਰੀ ਹੱਦ ਵਿੱਚ ਵੀ ਦਖਲ ਕਰਕੇ ਬਹੁਤ ਸਾਰਾ ਰਾਜ ਜਿਹੜਾ ਮੇਰਾ ਇਲਾਕਾ ਸੀ ਉਹਨੇ ਆਪਣੇ ਰਾਜ ਵਿੱਚ ਮਿਲਾ ਲਿਆ। ਮਹਾਰਾਜ, ਉਹ ਮਰਿਆਦਾ ਨਹੀਂ ਰੱਖਦਾ ਇੱਕ ਰਾਜੇ ਹੋਣ ਦੀ।
ਵਿਰੋਧ ਪਰਿਓ ਆਦ ਕੋ ਨਾ ਹੋਤ ਕਬ ਸ਼ਾਂਤ ਹੈ।
ਬੜੇ ਚਿਰ ਦਾ ਇਹ ਵਿਰੋਧ ਸਾਡਾ ਪਿਆ ਹੋਇਆ ਔਰ ਇਹ ਵਿਰੋਧ ਸ਼ਾਂਤ ਨਹੀਂ ਹੋ ਰਿਹਾ।
ਜਾਂ ਤੇ ਮੈਂ ਆਰਾਦੇ ਔਰ ਆਏ ਆਪ ਬਲੀ ਗੋਰ।
ਇਸੇ ਕਰਕੇ ਮਹਾਰਾਜ ਜੀ, ਅਸਲ ਕਾਰਨ ਇਹ ਸੀ ਤੁਹਾਡੀ ਆਰਾਧਨਾ ਕਰਨ ਦਾ, ਤੇ ਤੁਸੀਂ ਮੇਰੀ ਬੜੀ ਬੜੀ ਫਰਿਆਦ ਸੁਣੀ ਹੈ ਤੇ ਰਹਿਮਤ ਕਰਕੇ ਹੇ ਬਲੀ ਗੁਰਦੇਵ ਜੀ, ਤੁਸੀਂ ਚੱਲ ਕੇ ਆਏ ਹੋ।
ਕਾਮਨਾ ਕੋ ਜਾਨ ਮਨ ਪੂਰੀ ਸਭ ਭਾਂਤ ਹੈ।
ਮਹਾਰਾਜ, ਮੇਰੇ ਮਨ ਦੀ ਕਾਮਨਾ ਜਾਣ ਕੇ ਆਪ ਜੀ ਨੇ ਮੇਰੇ ਹਿਰਦੇ ਦੀ ਕਾਮਨਾ ਪੂਰੀ ਕਰ ਦਿੱਤੀ ਹੈ।
ਹੱਦ ਪੈ ਨਿਵੇਸ਼ ਕੀਨ ਪਇਓ ਸਭ ਤ੍ਰਾਸਹੀਨ।
ਮਹਾਰਾਜ, ਹੁਣ ਤਾਂ ਪਹਿਲਾਂ ਤਾਂ ਡਰ ਸੀ ਮੈਨੂੰ ਕਿ ਰਾਜਾ ਜਿਹੜਾ ਫਤਿਹ ਸ਼ਾਹ ਹੱਦ ਟੱਪ ਕੇ ਆਏਗਾ ਇੱਧਰ ਨੂੰ, ਪਰ ਹੁਣ ਤੁਸੀਂ ਹੱਦ ਦੇ ਉੱਤੇ ਹੀ ਆਪਣਾ ਡੇਰਾ ਲਾ ਲੈਣਾ, ਇੱਥੇ ਹੀ ਨਗਰ ਵਸਾ ਲੈਣਾ ਤੇ ਇੱਥੇ ਹੀ ਆਪਣਾ ਕਿਲਾ ਬਣਾ ਲੈਣਾ। ਹੁਣ ਮਹਾਰਾਜ ਜੀ, ਮੈਨੂੰ ਡਰ ਖਤਮ ਹੋ ਗਿਆ, ਹੁਣ ਮੈਂ ਤਰਾਸ ਤੋਂ ਰਹਿਤ ਹੋ ਗਿਆ ਕਿ ਫਤਿਹ ਸ਼ਾਹ ਹਮਲਾ ਵੀ ਕਰੇਗਾ ਤੇ ਰਸਤੇ ਚ ਤੁਸੀਂ ਬੈਠੇ ਹੋ, ਤੁਹਾਨੂੰ ਵੇਖ ਕੇ ਉਹਨੇ ਆਪੇ ਡਰ ਕੇ ਚੱਲਿਆ ਜਾਣਾ। ਮਹਾਰਾਜ, ਇਹ ਤਾਂ ਮੇਰੀ ਮਨ ਭਾਉਂਦੀ ਕਰ ਦਿੱਤੀ ਆਪ ਜੀ ਨੇ।
ਮੋਕੋ ਦਾਸ ਚੀਨ ਪਾਸ ਲੀਨ ਬਾਸ ਖਿਆਤ ਹੈ।
ਮਹਾਰਾਜ, ਮੈਨੂੰ ਆਪਣਾ ਦਾਸ ਜਾਣ ਕੇ ਆਪ ਜੀ ਨੇ ਕਿਰਪਾ ਕਰਕੇ ਇਸ ਜਗ੍ਹਾ ਤੇ ਪ੍ਰਗਟੀ ਆ ਕੇ ਨਿਵਾਸ ਕਰ ਲਿਆ ਹੈ।
ਸੁਨ ਕੇ ਨਰਿੰਦ ਪੀਰ ਸ਼੍ਰੀ ਗੋਬਿੰਦ ਸਿੰਘ ਵੀਰ।
ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਬੋਲੇ,
ਦਹੀ ਕੈ ਧੀਰ ਜੋ ਲੋ ਹਮ ਥੀਰੇ ਥਾਨ ਮੈਂ।
ਕੀ ਧਰ ਜੀ ਨੇ ਧੀਰਗ ਤਾਂ ਰਾਜੇ ਮੇਦਨੀ ਪ੍ਰਕਾਸ਼ ਨੂੰ ਕਹਿੰਦੇ, ਰਾਜਾ ਜਦੋਂ ਤੱਕ ਅਸੀਂ ਇੱਥੇ ਆਪਣਾ ਨਿਵਾਸ ਕੀਤਾ ਹੈ,
ਕੌਣ ਸੀਸ ਧਾਰੇ ਦੋਏ ਆਏ ਕੈ ਸਮੁੱਖ ਹੋਏ।
ਜਦੋਂ ਤੱਕ ਅਸੀਂ ਇੱਥੇ ਵਸਦੇ ਹਾਂ ਉਦੋਂ ਤੱਕ ਕਿਹੜਾ ਦੋ ਸਿਰਾਂ ਵਾਲਾ ਜਿਹੜਾ ਇੱਥੇ ਆ ਕੇ ਆਪਣਾ ਪੈਰ ਵੀ ਰੱਖਦਾ, ਤੇਰੇ ਸਰਾਗ ਦੀ ਹੱਦ ਨੂੰ ਟੱਪ ਕੇ ਵੀ ਅੱਗੇ ਲੰਘ ਜਾਏ, ਕਿਹੜਾ ਇਹੋ ਜਿਹਾ ਦੋ ਸਿਰਾਂ ਵਾਲਾ। ਦੋ ਸਿਰਾਂ ਵਾਲਾ ਕਹਿਣ ਦਾ ਮਤਲਬ ਇਹ ਸੀ ਵੀ ਇੱਕ ਸਿਰ ਵਾਲਾ ਹੋਏਗਾ, ਉਹ ਤੇ ਇੱਕ ਤਾਂ ਅਸੀਂ ਰਹਿਣ ਨਹੀਂ ਦੇਣਾ, ਨਾਲੋ ਨਾਲ ਹੀ ਆਉਂਦੇ ਦਾ ਕੱਟ ਕੇ ਲਾਹ ਕੇ ਸੁੱਟ ਦੇਣਾ, ਦੂਜਾ ਹੋਵੇਗਾ ਸਿਰ ਤਾਂ ਹੀ ਅੱਗੇ ਵਧੇਗਾ ਨਾ। ਮਹਾਰਾਜ ਜੀ ਕਹਿੰਦੇ, ਕਿਹੜਾ ਇਹੋ ਜਿਹਾ ਦੋ ਸਿਰਾਂ ਵਾਲਾ ਜਿਹੜਾ ਇੱਥੋਂ ਲੰਘ ਕੇ ਅੱਗੇ ਜਾਵੇਗਾ ਸਾਡੇ ਹੁੰਦਿਆਂ।
ਤੀਰਨ ਪਰੋਏ ਰਿਪ ਕਰੋ ਕਮ ਸਾਨ ਮੈਂ।
ਮਹਾਰਾਜ ਕਹਿੰਦੇ, ਆਪਣੇ ਖੱਪਰੇ ਤੀਰਾਂ ਨਾਲ ਰਾਜਾ ਮੇਦਨੀ ਪ੍ਰਕਾਸ਼ ਜਿਹੜਾ ਆਏਗਾ ਉਹਦੀਆਂ ਛਾਤੀਆਂ ਪਰੋ ਕੇ ਰੱਖ ਦਿਆਂਗੇ, ਵਿੰਨ ਕੇ ਰੱਖ ਦਿਆਂਗੇ, ਆਪਣੇ ਤੀਰਾਂ ਨਾਲ ਖਤਮ ਕਰਕੇ ਰੱਖ ਦਿਆਂਗੇ।
ਬਾਪੁਰੇ ਅਮਰ ਇਨ ਗਿਣਤੀ ਬਖਾਨੇ ਕਾ।
ਰਾਜਾ ਇਹ ਪਹਾੜੀ ਰਾਜੇ ਵਿਚਾਰੇ ਹੈ ਨੀ ਕੀ ਸਾਡੇ ਸਾਹਮਣੇ? ਮਹਾਰਾਜ ਜੀ ਕਹਿੰਦੇ ਇਹ ਵਿਚਾਰੇ ਰਾਜੇ ਇਹ ਤਾਂ ਕੀ ਨੇ, ਕੀ ਸਾਡੇ ਸਾਹਮਣੇ ਲੜਨਗੇ ਤੇ ਕੀ ਘਮਾਸਾਨ ਕਰਨਗੇ?
ਲਾਰੇ ਜੇ ਨੋ ਰੰਗ ਸਾਰੇ ਰੰਗ ਦੇ ਉਹਾਨ ਮੈਂ।
ਜੇ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਵੀ ਆ ਜਾਏ ਨਾ ਚੜ ਕੇ ਇੱਥੇ, ਆਪ ਖੁਦ ਆਪਣੀ 22 ਲੱਖ ਫੌਜ ਲੈ ਕੇ। ਮਹਾਰਾਜ ਜੀ ਕਹਿੰਦੇ ਉਸ ਔਰੰਗਜ਼ੇਬ ਨੂੰ ਵੀ ਸਾਰੇ ਫੌਜ ਦੇ ਸਮੇਤ, ਉਹਦੀਆਂ ਸਾਰੀਆਂ ਫੌਜਾਂ ਦੇ ਸਮੇਤ ਅਸੀਂ ਉਹਨੂੰ ਖਤਮ ਕਰਕੇ ਰੱਖ ਦਿਆਂਗੇ, ਪਰ ਇਹ ਹੱਦ ਨੀ ਟੱਪਣ ਦੇਣ ਲੱਗੇ। ਕਲਗੀਧਰ ਜੀ ਕਹਿੰਦੇ ਔਰੰਗਜ਼ੇਬ ਇਹ ਪਹਾੜੀ ਰਾਜੇ ਤਾਂ ਵਿਚਾਰੇ ਹੈ ਨੀ ਕੀ, ਜੇ ਹਿੰਦੁਸਤਾਨ ਦਾ ਬਾਦਸ਼ਾਹ ਵੀ ਆ ਜੇ ਚੜ ਕੇ ਤੇ ਉਹਦੇ ਵੀ ਸਾਰੇ ਰੰਗ ਹਾਣ ਕਰਕੇ ਰੱਖ ਦਿਆਂਗੇ।
ਅਭੈ ਦਾਨ ਦੀਨ ਰਹੋ ਸੁਖ ਮੈਂ ਅਸੀਨ ਅਬ।
ਰਾਜ ਨੇ ਏਦਾਂ ਬਚਨ ਕਰਕੇ ਮੇਦਨੀ ਪ੍ਰਕਾਸ਼ ਨੂੰ ਅਭੈ ਪਦਵੀ ਦਾ ਦਾਨ ਦਿੱਤਾ, ਆਖਿਆ ਸੁਖ ਦੇ ਨਾਲ ਤੂੰ ਰਹਿਣਾ ਕਰ।
ਚਿੰਤ ਤੇ ਬਹੀਨ ਕਾਨ ਆਨ ਕੀ ਨਾ ਮਾਨ ਮੈਂ।
ਚਿੰਤਾ ਤੋਂ ਵਿਹੂਣਾ ਹੋ ਕੇ ਬਿਨਾਂ ਕਿਸੇ ਦੀ ਕਾਣ ਕਨੋਟ ਮੰਨਿਆ ਰਹਿਣਾ ਕਰ।
ਸਵਈਆ ਬਾਕ ਬਿਲਾਸ ਪ੍ਰਭੂ ਮਕੀਨ।
ਇਹਦਾ ਗੁਰੂ ਕਲਗੀਧਰ ਜੀ ਨੇ ਬਚਨ ਬਿਲਾਸ ਕੀਤੇ ਨੇ ਰਾਜੇ ਨਾਲ।
ਨਰਿੰਦ ਬਿਲਾਂਦੇ ਆਨੰਦ ਕੀਓ।
ਰਾਜੇ ਮੇਦਨੀ ਪ੍ਰਕਾਸ਼ ਨੂੰ ਭਾਰੀ ਆਨੰਦ ਬਖਸ਼ਿਆ ਹੈ।
ਪੀਰ ਬਾਹੀਰ ਕੀ ਮਾਰਦ ਤੇ।
ਔਰ ਬਹੁਤ ਸਾਰੀ ਭੀੜ ਵੀ ਉੱਥੋਂ ਵਹੀਰ ਹੈ ਨਾ, ਵਹੀਰ ਬਹੁਤ ਸਾਰਾ ਮਹਾਰਾਜ ਜੀ ਦੇ ਨਾਲ ਹੈ।
ਸਮੁਦਾਇ ਸਮਾਜ ਪਹੁੰਚ ਗਏ।
ਸਾਰਾ ਸਮੁਦਾਇ ਜਿੰਨਾ ਸੁਭਾਗ ਸੀ ਮਹਾਰਾਜ ਜੀ ਦਾ ਇੱਥੇ ਪਹੁੰਚ ਗਿਆ।
ਕੀਨ ਨਿਵੇਸ਼ ਆਸ਼ੇਸ਼ ਹੀ ਸੈਨ।
ਜਿੰਨੀ ਮਹਾਰਾਜ ਜੀ ਦੀ ਵਿਸ਼ੇਸ਼ ਕਰਕੇ ਫੌਜ ਹੈ ਸਾਰਿਆਂ ਨੇ ਡੇਰਾ ਕਰ ਲਿਆ ਹੈ।
ਤੁਰੰਗ ਕੋ ਬ੍ਰਿੰਦ ਲਗਾਏ ਦਿਓ।
ਆਪਣੇ ਘੋੜੇ ਸਾਰਿਆਂ ਨੇ ਬੰਨ ਦਿੱਤੇ ਨੇ ਪਛਾੜੀਆਂ ਪਾ ਕੇ।
ਆਪਣੇ ਆਪਣੇ ਥਾਨ ਸਭੀ।
ਸਾਰੇ ਆਪੋ ਆਪਣੀਆਂ ਥਾਵਾਂ ਦੇ ਉੱਤੇ ਖੜੇ ਹਨ।
ਅਵਲੋਕ ਕੁਸ਼ਾਦ ਕੋ ਰੋਕ ਲਿਓ।
ਜਿਹੜਾ ਜਿਹੜਾ ਖੁੱਲਾ ਥਾਂ ਮਿਲਿਆ ਉੱਥੇ ਉੱਥੇ ਉਹ ਜਗ੍ਹਾ ਸਾਰਿਆਂ ਸੂਰਮਿਆਂ ਨੇ ਰੋਕ ਲਈ।
ਕਬਿਤ ਤਨ ਦੀਨ ਚਾਨਣੀ ਚਕੋਦ ਚਾਰੂ ਚਹੁ।
ਤਨ ਦੀਨ ਚਾਨਣੀ ਚਕੋਦ ਚਾਰ ਚਹੁ ਦੇਸ਼। ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਸੁੰਦਰ ਚਾਨਣੀ ਜਿਹਦੀਆਂ ਚਾਰ ਚਕੋਣਾ ਚਾਰ ਕੋਣਾ ਹਨ ਉਹ ਚਾਣ ਦਿੱਤੀ ਹੈ, ਤਾਣ ਦਿੱਤੀ ਹੈ।
ਝਾਲਰ ਜਰੀ ਕੀ ਗਨ ਲਰੀ ਮੁਖ ਤਾਨ ਕੀ।
ਔਰ ਬੜੀ ਸੋਹਣੀ ਝਾਲਰ ਜੜੀ ਹੋਈ ਨਜ਼ਰ ਆਉਂਦੀ ਹੈ, ਔਰ ਮੋਤੀਆਂ ਦੀ ਮੁਕਤਿਆਂ ਦੀਆਂ ਲੜੀਆਂ ਨਾਲ ਖੜੀਆਂ ਹਨ।
ਰੇਸ਼ਮ ਕੀ ਡੋਰਨ ਸੋ ਐਂਚ ਤਾਰ ਜੋਰਨ ਸੋ।
ਰੇਸ਼ਮ ਦੀਆਂ ਡੋਰਾਂ ਨਾਲ ਖਿੱਚ ਕੇ ਉਹ ਚਾਨਣੀ ਬੰਨੀ ਹੈ। ਇਸ ਤਰ੍ਹਾਂ ਮਹਾਰਾਜ ਜੀ ਦਾ ਸੋਹਣਾ ਦਰਬਾਰ ਸਜਾਇਆ, ਤੰਬੂ ਆਦਿਕ ਲਗਾਇਆ ਹੈ।
ਬੰਦ ਚਹੁ ਔਰਨ ਸੋ ਗਾਡੀ ਕੈ ਮਾਨ ਕੀ।
ਔਰ ਚਾਰੇ ਪਾਸਿਓ ਬੜੀ ਮਜ਼ਬੂਤੀ ਦੇ ਨਾਲ ਤੰਬੂ ਬੱਧਾ ਹੈ, ਬੜੀ ਮਜ਼ਬੂਤੀ ਨਾਲ ਕਨਾਤਾਂ ਤਾਣੀਆਂ ਹਨ, ਕਨਾਤ ਦੇ ਨਾਲ ਉੱਪਰ ਸੁੰਦਰ ਚਾਨਣੀ ਲਾਈ ਹੈ।
ਤੰਬੂ ਜੋ ਕਦੰਬ ਆਡ ਦੀਨੇ ਹੈ ਬੇਲੰਬ ਬਿਨ।
ਤੰਬੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਤਾਣ ਦਿੱਤਾ ਹੈ, ਲਾ ਦਿੱਤਾ ਹੈ।
ਤਾਨੀ ਹੈ ਬਨਾਤ ਕੀ ਕਨਾਤ ਓਟ ਠਾਨ ਕੀ।
ਬੜੀ ਸੋਹਣੀਆਂ ਤਾਨੀ ਬਨਾਤ ਜਿਹੜੀਆਂ ਆਲੇ ਦੁਆਲੇ ਕਨਾਤਾਂ ਹਨ ਓਟ ਵਾਸਤੇ ਉਹਨਾਂ ਨੂੰ ਖੜਾ ਕਰ ਦਿੱਤਾ ਹੈ।
ਲੈਣ ਹੈ ਕੀ ਕਾਨ ਕੀ ਸੋਹਾਈ ਦੁੱਤਵਾਨ ਕੀ।
ਘੋੜਿਆਂ ਨੂੰ ਇੱਕ ਲੈਣ ਦੇ ਵਿੱਚ ਖੜਾ ਕੀਤਾ ਹੈ, ਨਿਯਮ ਬੱਧ ਹੋ ਕੇ ਘੋੜੇ ਜਿਹੜੇ ਨੇ ਇੱਕ ਲੈਣ ਦੇ ਵਿੱਚ ਉਹਨਾਂ ਦੇ ਪੈਰਾਂ ਪਿੱਛੇ ਪਛਾੜੀਆਂ ਪਾ ਕੇ ਇੱਕ ਕਤਾਰ ਵਿੱਚ ਖੜੇ ਕੀਤੇ ਹੋਏ ਬੜੇ ਸੁੰਦਰ ਲੱਗਦੇ ਹਨ।
ਬਨਾਈ ਬੁੱਧਵਾਨ ਕੀ ਦਿਖਾਈ ਰੰਗਵਾਨ ਕੀ।
ਇਦਾਂ ਘੋੜਿਆਂ ਦੀ ਕਤਾਰ, ਬਹੁਤ ਸਾਰੇ ਰੰਗਾਂ ਦੇ ਘੋੜੇ ਨੇ, ਕਿਸੇ ਦਾ ਲਾਲ ਰੰਗ ਹੈ, ਕੋਈ ਸਫੈਦ ਰੰਗ ਹੈ, ਕਾਲੇ ਰੰਗ ਦੇ ਘੋੜੇ, ਇਦਾਂ ਕਈ ਰੰਗਾਂ ਦੇ ਘੋੜੇ ਨੇ ਜਿਹੜੇ ਨਜ਼ਰ ਆਉਂਦੇ, ਬੜੇ ਸੁੰਦਰ ਲੱਗਦੇ ਹਨ।
ਲਾਗਿਓ ਹੈ ਅਸ਼ੇਸ਼ ਡੇਰਾ ਉੱਠ ਕੇ ਨਰੇਸ਼ ਹੇਰਾ।
ਇਸ ਤਰ੍ਹਾਂ ਮਹਾਰਾਜ ਜੀ ਦਾ ਡੇਰਾ ਲੱਗ ਗਿਆ ਤੋ ਉਸ ਵਕਤ ਰਾਜੇ ਮੇਦਨੀ ਪ੍ਰਕਾਸ਼ ਨੇ ਆਪ ਉੱਠ ਕੇ ਸਾਰਿਆਂ ਦਾ ਮੁਆਇਨਾ ਕੀਤਾ, ਵੇਖਿਆ
ਲੈ ਕੇ ਗੁਰ ਆਇਸ ਕੋ ਆਪ ਜਾਨ ਕੀਨਿਓ।
ਸਾਰਿਆਂ ਦੀ ਸੁੱਧ ਸਾਰ ਲੈ ਕੇ ਸਾਰਿਆਂ ਦਾ ਡੇਰਾ ਕਰਵਾਉਣ ਤੋਂ ਬਾਅਦ ਫਿਰ ਮੇਦਨੀ ਪ੍ਰਕਾਸ਼ ਨੇ ਮਹਾਰਾਜ ਜੀ ਕੋਲੋਂ ਜਾਣ ਦੀ ਆਗਿਆ ਲਈ।
ਦੂਨ ਅਬੇ ਰਾਮਨੀ ਮੈਂ ਜਾਮਨੀ ਬਤੀਤ ਕਰੀ।
ਇਹ ਤਾਂ ਬੜੀ ਸੋਹਣੀ ਦੂਣ ਹੈ, ਜਮਨਾ ਦੇ ਕੰਢੇ ਤੇ ਤੰਬੂ ਕਨਾਤਾਂ ਲੱਗੀਆਂ ਹੋਈਆਂ ਖੁੱਲੇ ਆਕਾਸ਼ ਥੱਲੇ, ਤੇ ਸਾਰਿਆਂ ਨੇ ਮਹਾਰਾਜ ਜੀ ਦੇ ਸਮੇਤ ਇੱਥੇ ਨਿਵਾਸ ਕੀਤਾ। ਰਾਤ ਗੁਰੂ ਕਲਗੀਧਰ ਜੀ ਨੇ ਇੱਥੇ ਹੀ ਬਤੀਤ ਕੀਤੀ ਹੈ।
ਜਮੁਨਾ ਕੇ ਜਲ ਮੈਂ ਇਸ਼ਨਾਨ ਕਰ ਲੀਨਿਓ।
ਅੰਮ੍ਰਿਤ ਵੇਲੇ ਗੁਰੂ ਕਲਗੀਧਰ ਦਾ ਪਹਿਰ ਰਾਤ ਰਹਿੰਦਿਆਂ ਉੱਠਣ ਦਾ ਨੇਮ ਹੈ। ਉਹ ਅੱਜ ਸਤਿਗੁਰਾਂ ਨੇ ਉੱਠ ਕੇ ਜਮੁਨਾ ਦੇ ਵਿੱਚ ਇਸ਼ਨਾਨ ਕੀਤਾ। ਜਮੁਨਾ ਦਾ ਬੜਾ ਨਿਰਮਲ ਸਵੱਛ ਠੰਡਾ ਜਲ ਵਗਦਾ, ਉਹਦੇ ਚ ਮਹਾਰਾਜ ਜੀ ਨੇ ਇਸ਼ਨਾਨ ਕਰ ਲਿਆ।
ਚਾਰ ਘੜੀ ਦਿਨ ਚੜੇ ਨਾਹਣ ਇਸ ਪਾਸੇ ਆਇਓ।
ਚਾਰ ਘੜੀਆਂ ਦਿਨ ਚੜਿਆ ਤੂੰ ਨਾਹਣ ਦਾ ਰਾਜਾ ਮਹਾਰਾਜ ਜੀ ਦੇ ਕੋਲ ਆ ਗਿਆ।
ਬੰਦਨਾ ਕੋਠਾਨ ਪੱਗ ਪ੍ਰਭੂ ਪ੍ਰੇਮ ਪੀਨਿਓ।
ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਪ੍ਰੇਮ ਚ ਭਿੱਜ ਕੇ ਇਹਨੇ ਬੰਦਨਾ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ।
ਬੈਠ ਕੇ ਪ੍ਰਸੰਗ ਕੋਈ ਬੋਲੇ ਉਹ ਰਸ ਰੰਗ।
ਔਰ ਬੜੇ ਪਿਆਰ ਨਾਲ ਸਤਿਗੁਰਾਂ ਦੇ ਕੋਲ ਬਹਿ ਕੇ ਇਹਨੇ ਬਚਨ ਬਿਲਾਸ ਕੀਤੇ ਹਨ।
ਬੂਝੋ ਜਿਉ ਬਤਾਏ ਦੇ ਤਬਿਲਮ ਬਹੀਨਿਓ।
ਕਲਗੀਧਰ ਜੀ ਨੂੰ ਪੁੱਛਦੇ ਨੇ ਇਲਾਕੇ ਬਾਰੇ, ਦੱਸ ਇਸ ਇਲਾਕੇ ਦਾ ਕੀ ਹਾਲ ਹੈ, ਕਿੱਧਰ ਕਿੱਧਰ ਕਿਹੜੇ ਕਿਹੜੇ ਨਗਰ ਨੇ। ਜਿਵੇਂ ਜਿਵੇਂ ਮਹਾਰਾਜ ਜੀ ਪੁੱਛਦੇ ਨੇ, ਰਾਜਾ ਮਹਾਰਾਜ ਜੀ ਨੂੰ ਦੱਸਦਾ ਤੇ ਕੁਝ ਸਵਾਲ ਸਤਿਗੁਰਾਂ ਕੋਲੋਂ ਕਰਦਾ ਤੇ ਮਹਾਰਾਜ ਜੀ ਜਵਾਬ ਦਿੰਦੇ ਨੇ।
ਬਾਕ ਕੋ ਪ੍ਰਕਾਸ਼ ਕੀਨ ਮੇਦਨੀ ਪ੍ਰਕਾਸ਼ ਸੰਗ।
ਮੇਦਨੀ ਪ੍ਰਕਾਸ਼ ਨਾਲ ਮਹਾਰਾਜ ਜੀ ਬਚਨ ਕਰਕੇ ਕਹਿਣ ਲੱਗੇ,
ਸੁਣੋ ਮਹੀ ਪਾਲਕ ਜੋ ਰੀਤ ਰਾਜਨੀਤ ਕੀ।
ਕਲਗੀਧਰ ਜੀ ਕਹਿਣ ਲੱਗੇ, ਰਾਜਾ ਸੁਣ, ਤੈਨੂੰ ਰਾਜਨੀਤੀ ਦੀ ਨੀਤੀ ਜਿਹੜੀ ਹੈ ਉਹ ਦੱਸੀਏ ਕਿ ਰਾਜਨੀਤੀ ਜਿਹੜੀ ਆ ਉਹ ਕੀ ਹੈ।
ਸੁਪੱਟ ਪਰ ਚੰਡ ਕੋ ਘਮੰਡ ਹੋਏ ਆਗੇ ਬਹੁ।
ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਸੁਪੱਟ ਹੁੰਦੇ ਨੇ ਨਾ, ਬੜੇ ਪ੍ਰਚੰਡ, ਉਹਨਾਂ ਨੂੰ ਬੜਾ ਮਾਣ ਹੁੰਦਾ ਹੈ, ਉਹ ਆਪਣੇ ਬਲ ਦੇ ਉੱਤੇ ਬੜਾ ਮਾਣ ਰੱਖਦੇ ਨੇ।
ਕੈਸੇ ਬਿਨ ਜੰਗ ਤੇ ਧਰਨਗੇ ਧੀਰ ਚੀਤ ਕੀ।
ਜੰਗ ਤੋਂ ਬਿਨਾਂ ਉਹ ਜਿਹੜੇ ਸੂਰਮੇ ਨੇ ਨਾ, ਉਹ ਧੀਰਜ ਨਹੀਂ ਰੱਖ ਸਕਦੇ। ਸੂਰਮਿਆਂ ਦਾ ਹੁਲਾਸ ਤਾਂ ਵੱਧਦਾ ਜਦੋਂ ਜੰਗ ਦੇ ਮੈਦਾਨ ਵਿੱਚ ਉਹ ਜੰਗ ਲੜਦੇ ਨੇ, ਫਿਰ ਉਹਨਾਂ ਨੂੰ ਆਪਣੇ ਬਲ ਦਾ ਵੀ ਪਤਾ ਲੱਗਦਾ ਕਿ ਸਾਡੇ ਚ ਕਿੰਨਾ ਕੁ ਬਲ ਤਾਣ ਹੈ। ਇੱਦਾਂ ਕਦੋਂ ਤੱਕ ਅਸੀਂ ਜੰਗ ਦੇ ਮੈਦਾਨ ਤੋਂ ਸ਼ਾਂਤ ਹੋ ਕੇ ਰਹਾਂਗੇ।
ਵਧੇ ਗੋ ਵਿਰੋਧ ਸਮ ਸ਼ੇਰ ਕੇ ਬਸਨ ਜੋਧ।
ਕਹਿੰਦੇ ਇਹ ਜਗ੍ਹਾ ਸ਼ੇਰ ਦੇ ਵਸਣ ਯੋਗ ਹੈ, ਤੇ ਵਿਰੋਧ ਵੀ ਵਧੇਗਾ, ਹੋ ਸਕਦਾ ਤੇਰਾ ਵੀ ਵਿਰੋਧ ਕਰਨ ਪਹਾੜੀ ਰਾਜੇ ਕਿ ਗੁਰੂ ਜੀ ਨੂੰ ਇੱਥੇ ਨੇ ਆਪਣੀ ਰਿਆਸਤ ਵਿੱਚ ਰੱਖਿਆ ਹੈ।
ਹਤੇ ਸ਼ਮ ਸ਼ੇਰ ਕ੍ਰੋਧ ਰੱਛਾ ਕਰੇ ਮੀਤ ਕੀ।
ਤੇ ਜਿਹੜਾ ਸਾਡਾ ਮਿੱਤਰ ਹੈ ਤੇ ਦੂਜਾ ਜਿਹੜਾ ਸੂਰਮਾ ਮਿੱਤਰ ਹੈ, ਉਹ ਆਪਣੇ ਮਿੱਤਰ ਦੀ ਰੱਖਿਆ ਕਰਦਾ, ਉਹ ਸ਼ਮਸ਼ੀਰ ਮਾਰ ਕੇ ਦੁਸ਼ਮਣ ਦੇ ਨਾਲ ਸ਼ਮਸ਼ੀਰ ਲੈ ਕੇ ਮੁਕਾਬਲਾ ਕਰਕੇ ਆਪਣੇ ਮਿੱਤਰ ਦੀ ਰੱਖਿਆ ਕਰਦਾ ਹੈ।
ਚਾਹੀਏ ਮਵਾਸ ਕੋਟ ਬਣੇ ਆਪ ਪਾਸ ਓਟ।
ਕਹਿੰਦੇ ਸਾਡੇ ਕੋਲ ਇੱਥੇ ਤੇਰੀ ਰੱਖਿਆ ਕਰਨੀ ਹੈ, ਅਸੀਂ ਇੱਥੇ ਰਹਿਣਾ ਫਤਿਹ ਸ਼ਾਹ ਰਾਜੇ ਕੋਲੋਂ। ਤੇ ਸਾਹਿਬ ਕਹਿੰਦੇ ਸਾਨੂੰ ਇੱਥੇ ਇੱਕ ਕਿਲਾ ਚਾਹੀਦਾ, ਅਸੀਂ ਇੱਥੇ ਇੱਕ ਕਿਲਾ ਆਪਣੇ ਮਵਾਸ ਹੋਣ ਵਾਸਤੇ ਰੱਖਣਾ ਚਾਹੁੰਦੇ ਹਾਂ।
ਤਰਾਸ ਦੇ ਰਪੂਨ ਪੁਨ ਆਸ ਧਰੇ ਜੀਤ ਕੀ।
ਦੁਸ਼ਮਣ ਦੇ ਅੰਦਰ ਡਰ ਪੈਦਾ ਹੋਏਗਾ ਜਦੋਂ ਕਿਲਾ ਵੇਖਣਗੇ, ਕਿਲੇ ਤੇ ਹਮਲਾ ਕਰਨਾ ਸੌਖਾ ਨਹੀਂ ਹੁੰਦਾ, ਤੇ ਦੁਸ਼ਮਣ ਦੇ ਅੰਦਰ ਡਰ ਪੈਦਾ ਹੋਵੇਗਾ ਔਰ ਉਹਨਾਂ ਨੂੰ ਤਰਾਸ ਦੇਵਾਂਗੇ, ਡਰ ਪੈਦਾ ਕਦਾ ਕਰਾਂਗੇ।
ਨਾਹਣ ਨਰਿੰਦ ਹੱਥ ਬੰਦ ਕੇ ਬਖਾਨ ਤਬ।
ਨਾਹਣ ਦਾ ਰਾਜਾ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ,
ਬਨੇ ਤਾਤ ਕਾਲ ਨਾ ਬਿਲੰਬ ਮੋਏ ਪਾਏ ਹੈ।
ਮਹਾਰਾਜ ਦੇਰੀ ਨਹੀਂ ਲੱਗੇਗੀ, ਜਿਵੇਂ ਆਪ ਜੀ ਦਾ ਹੁਕਮ ਹੈ ਉਸੇ ਤਰ੍ਹਾਂ ਛੇਤੀ ਕਿਲਾ ਬਣ ਜਾਏਗਾ।
ਸਗਰੀ ਅਣੀਕ ਔਰ ਪਰਜਾ ਜੇਤੀ ਦੇਸ਼ ਬੀਚ।
ਮੇਰੀਆਂ ਜਿੰਨੀਆਂ ਫੌਜਾਂ ਨੇ, ਮੇਰੇ ਦੇਸ਼ ਵਿੱਚ ਜਿੰਨੀ ਪਰਜਾ, ਮੈਂ ਸਾਰੀ ਲਾ ਦਿਆਂਗਾ।
ਕਰੋ ਬਟੋਰਨ ਪਹੁੰਚੇ ਸਹਿਸਾਏ ਹੈ।
ਸਾਰਿਆਂ ਨੂੰ ਇਕੱਠਿਆ ਕਰ ਲਵਾਂਗਾ, ਸਾਰੇ ਇੱਥੇ ਹਾਜ਼ਰ ਹੋ ਜਾਣਗੇ, ਪਹੁੰਚ ਜਾਣਗੇ।
ਕਰੀਏ ਹਕਾਰਨ ਮਜ਼ੂਰ ਔਰ ਕਾਰੀਗਰ।
ਔਰ ਜਿੰਨੇ ਮਜ਼ਦੂਰ ਆਦਿਕ ਕਾਰੀਗਰ ਨੇ ਸਾਰਿਆਂ ਨੂੰ ਬੁਲਾਵਾਂਗਾ।
ਸੁਣ ਬੇਤੇ ਜਾਂ ਕਾਂ ਆਏ ਉਤ ਲਾਏ।
ਜਿਹੜਾ ਸੁਣੇਗਾ ਹਰ ਪਾਸਿਓ ਮਜ਼ਦੂਰ ਕਾਰੀਗਰ ਆਪ ਹੀ ਆ ਪਹੁੰਚਣਗੇ।
ਆਪਣ ਲਗਾਵੋ ਸੈਨ ਸ਼ੀਗਰ ਹੋਏ ਤਿਆਰ ਐਨ।
ਆਪਣੀਆਂ ਫੌਜਾਂ ਵੀ ਨਾਲ ਲਾ ਦਿਆਂਗਾ ਤਾਂ ਜੋ ਆਪ ਜੀ ਦੇ ਮਹਿਲ ਛੇਤੀ ਤਿਆਰ ਹੋ ਜਾਣ, ਛੇਤੀ ਕਿਲਾ ਬਣ ਜਾਏ।
ਹਮੇ ਕਾਉ ਭੈ ਨਾ ਰਿਪਤਾਸ ਕੰਨੇ ਪਾਏ ਹੈ।
ਮਹਾਰਾਜ ਸਾਨੂੰ ਕੋਈ ਭੈ ਨਹੀਂ, ਪਰ ਦੁਸ਼ਮਣ ਨੂੰ ਤੁਹਾਡਾ ਭੈ ਜ਼ਰੂਰ ਨਜ਼ਰ ਆਵੇਗਾ।
ਸਵਈਆ ਸ਼੍ਰੀ ਕਲ ਗੀਤਾਰ ਸੋ ਕੇ ਸਭ।
ਇਹਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹਨੇ ਬੇਨਤੀ ਕੀਤੀ।
ਗ੍ਰਾਮਨ ਮੈਂ ਤਤਕਾਲ ਪਠਾਏ।
ਸਾਰੇ ਪਿੰਡਾਂ ਦੇ ਵਿੱਚ ਆਪਣੇ ਨੌਕਰ ਇਹਨੇ ਭੇਜ ਦਿੱਤੇ ਪਿੰਡਾਂ ਦੇ ਲੋਕਾਂ ਨੂੰ ਸੱਦਣ ਵਾਸਤੇ।
ਮਾਨਵ ਬ੍ਰਿੰਦ ਬਟੋਰਨ ਕੀਨ।
ਬਹੁਤ ਸਾਰੇ ਬੰਦਿਆਂ ਨੂੰ ਇਕੱਠਿਆਂ ਕੀਤਾ ਹੈ।
ਨਿਜ ਦੇਸ਼ ਮੈਂ ਸਾਰੇ ਬੁਲਾਏ।
ਇਹਦੇ ਦੇਸ਼ ਦੇ ਲੋਕ ਸਨ, ਇਹਨੇ ਸਾਰਿਆਂ ਨੂੰ ਬੁਲਾਇਆ ਹੈ।
ਆਏ ਹਜ਼ਾਰਨ ਕੋਟ ਬਣਾ।
ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਕਿਲਾ ਬਣਾਉਣ ਵਾਸਤੇ ਲੱਗ ਗਏ ਮਜ਼ਦੂਰ।
ਬ੍ਰਿੰਦ ਮਜ਼ੂਰ ਸੁਨੇ ਚਾਲੇ ਆਏ।
ਜਿਨ੍ਹਾਂ ਮਜ਼ਦੂਰਾਂ ਨੇ ਸੁਣਿਆ ਸਾਰੇ ਚੱਲ ਕੇ ਆਏ ਹਨ।
ਪੀਰ ਭਾਈ ਗੁਰ ਦੇਗ ਚਲੇ।
ਬੜੀ ਭੀੜ ਹੋ ਗਈ, ਦੇਗ ਗੁਰੂ ਸਾਹਿਬ ਦੀ ਚੱਲਦੀ ਹੈ, ਲੰਗਰ ਗੁਰੂ ਪਾਤਸ਼ਾਹ ਦੇ ਚੱਲਦੇ ਨੇ।
ਬਿਨ ਤੋਟ ਰਾਏ ਪਿਖ ਕੈ ਬਿਸ ਮਾਏ।
ਬੰਦੇ ਲੰਗਰਾਂ ਚੋਂ ਲੰਗਰ ਛਕਦੇ ਨੇ, ਪਰ ਗੁਰੂ ਕੇ ਲੰਗਰਾਂ ਚੋਂ ਤੋਟ ਨਹੀਂ ਆਉਂਦੀ। ਵੇਖ ਵੇਖ ਕੇ ਸਭ ਹੈਰਾਨ ਹੁੰਦੇ ਨੇ ਕਿ ਇੰਨਾ ਲੰਗਰ ਕਿੱਥੋਂ ਆ ਰਿਹਾ ਤੇ ਕਿਵੇਂ ਇੰਨਾ ਲੰਗਰ ਵਰਤ ਰਿਹਾ। ਸਭ ਹੈਰਾਨ ਵੀ ਹੋ ਰਹੇ ਨੇ, ਪਰ ਕਿਸੇ ਦੀ ਸਮਝ ਚ ਨਹੀਂ ਪੈਂਦਾ ਤੇ ਸਭ ਗੁਰੂ ਕਲਗੀਧਰ ਨੂੰ ਵਾਹੂ ਵਾਹੂ ਕਹਿ ਕੇ ਆਰਾਧਦੇ ਨੇ। ਜਿਵੇਂ ਮਹਾਰਾਜ ਜੀ ਸ੍ਰੀ ਪਾਉਂਟਾ ਸਾਹਿਬ ਰਚ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।